ਔਰੰਗਜ਼ੇਬ ਨੇ ਦਮਲੇ ਦੇ ਰਹਿਣ ਵਾਲੇ ਕੁਝ ਕਰੀਬਨ 500 ਪਠਾਣਾਂ ਨੂੰ ਆਪਣੇ ਦਲ ਦੇ ਵਿੱਚੋਂ ਬਾਹਰ ਕੱਢ ਦਿੱਤਾ। ਨਾਲੇ ਹੁਕਮ ਕੀਤਾ ਵੀ ਕਿਸੇ ਨੇ ਇਹਨਾਂ ਨੂੰ ਚਾਕਰੀ ਤੇ ਨਹੀਂ ਰੱਖਣਾ, ਜਿਹੜਾ ਵੀ ਰੱਖੇਗਾ ਉਹਨਾਂ ਨੂੰ ਸਜ਼ਾ ਮਿਲੇਗੀ। ਗਿਣਤੀ ਦੇ 500 ਪਠਾਣ ਸਨ। ਚਲਦੇ ਚਲਦੇ ਸਡੌਰੇ ਪਹੁੰਚੇ। ਪੀਰ ਬੁੱਧੂ ਸ਼ਾਹ ਜੀ ਦਾ ਪਤਾ ਲੱਗਿਆ, ਉਹਨਾਂ ਦੀ ਜ਼ਿਆਰਤ ਕਰਨ ਵਾਸਤੇ ਆਏ। ਨਮਸਕਾਰ ਕੀਤੀ, ਸਲਾਮ ਕੀਤੀ, ਕੋਲ ਬਹਿ ਗਏ। ਪੀਰ ਜੀ ਪੁੱਛਣ ਲੱਗੇ ਵੀ ਕੌਣ ਹੋ, ਤੁਸੀਂ ਕਿੱਥੋਂ ਆਏ ਹੋ? ਕਹਿੰਦੇ ਜੀ ਆਪਣੀ ਰੋਜੀ ਵਾਸਤੇ ਰੁਜ਼ਗਾਰ ਢੂੰਡਦੇ ਹਾਂ, ਕਿਸੇ ਨੇ ਸਾਨੂੰ ਰੱਖਿਆ ਨਹੀਂ, ਬਾਦਸ਼ਾਹੀ ਹੁਕਮ ਹੈ ਤੇ ਚਲਦੇ ਚਲਦੇ ਤੁਹਾਡੇ ਦਰਸ਼ਨ ਕਰਨ ਵਾਸਤੇ ਇੱਥੇ ਅਸੀਂ ਆਏ ਹਾਂ। ਜੇਕਰ ਤੁਹਾਡੇ ਪਾਸੋਂ ਕੋਈ ਪਰਉਪਕਾਰ ਹੋਵੇ ਤੇ ਸਾਨੂੰ ਮਿਹਰ ਕਰਕੇ ਪਰਉਪਕਾਰ ਕਰਕੇ ਕਿਤੇ ਆਪ ਜੀ ਰਖਾ ਦਿਓ। ਪੀਰ ਬੁੱਧੂ ਸ਼ਾਹ ਜੀ ਨੇ ਵਿਚਾਰਨਾ ਕੀਤਾ ਵੀ ਕੇਵਲ ਇੱਕੋ ਹੀ ਜਗ੍ਹਾ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਇਹਨਾਂ ਪਠਾਣਾਂ ਨੂੰ ਰੱਖ ਸਕਦੇ ਨੇ, ਹੋਰ ਤਾਂ ਕੋਈ ਰੱਖਣ ਦੇ ਸਮਰੱਥ ਨਹੀਂ, ਤੇ ਸਤਿਗੁਰੂ ਜੀ ਆਪਣਾ ਦਲ ਵੀ ਇਕੱਤਰ ਕਰ ਰਹੇ ਨੇ। ਇਸ ਕਰਕੇ ਪੀਰ ਬੁੱਧੂ ਸ਼ਾਹ ਜੀ ਨੇ ਉਹਨਾਂ ਪਠਾਣਾਂ ਨੂੰ ਕਿਹਾ, ਕੇਵਲ ਇੱਕੋ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਸਥਾਨ ਗੁਰੂ ਕਾ ਘਰ ਹੈ, ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਗੱਦੀ ਹੈ, ਜਿੱਥੇ ਕਿਸੇ ਦਾ ਵੀ ਹੁਕਮ ਨਹੀਂ ਚੱਲਦਾ, ਭਾਵੇਂ ਉਸ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਕਿਉਂ ਨਾ ਹੋਵੇ, ਤੇ ਉਹਨਾਂ ਦੇ ਪਾਸ ਚੱਲੋ, ਉੱਥੇ ਚੱਲ ਕੇ ਮੈਂ ਤੁਹਾਨੂੰ ਚਾਕਰੀ ਤੇ ਨੌਕਰੀ ਤੇ ਰਖਾ ਦਿਆਂਗਾ। ਇਸ ਤਰ੍ਹਾਂ ਉਹਨਾਂ 500 ਪਠਾਣਾਂ ਨੂੰ ਨਾਲ ਲੈ ਕੇ ਪੀਰ ਜੀ ਸਡੌਰੇ ਤੋਂ ਚੱਲ ਕੇ ਸ੍ਰੀ ਪਾਉਂਟਾ ਸਾਹਿਬ ਪਹੁੰਚੇ। ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਜਾ ਕੇ ਨਮਸਕਾਰ ਕੀਤੀ, ਅਰਦਾਸ ਕੀਤੀ, ਮਹਾਰਾਜ ਜੀ ਇਹ ਨੌਕਰੀ ਕਰਨ ਵਾਸਤੇ ਤੁਹਾਡੇ ਕੋਲ ਆਏ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਵਿੱਚ ਜਿਹੜੇ ਚਾਰ ਪਠਾਣ ਸਨ, ਭੀਖਣ ਖਾਨ, ਕਾਲੇ ਖਾਨ, ਨਿਜਾਬਤ ਖਾਨ, ਹਯਾਤ ਖਾਨ, ਇਹਨਾਂ ਸਮੇਤ ਜਿਹੜੇ ਪਠਾਣ ਸਨ, ਉਹਨਾਂ ਸਾਰਿਆਂ ਨੂੰ ਨੌਕਰੀ ਤੇ ਰੱਖ ਲਿਆ। ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਆਪਣੀ ਫੌਜ ਨੂੰ ਦਿਨ ਪ੍ਰਤ ਦਿਨ ਵਧਾ ਰਹੇ ਨੇ। ਗੁਰੂ ਸਾਹਿਬ ਜੀ ਦਾ ਵੱਧਦਾ ਰਾਜ ਸਮਾਜ ਵੇਖ ਕੇ ਪਹਾੜੀ ਰਾਜਿਆਂ ਦੇ ਹਿਰਦੇ ਦੇ ਵਿੱਚ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਸਹਿਤ ਜਪੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਰਾਜ ਸਮਾਜ ਬਿਰਧਾਈ।
ਇਸ ਤਰ੍ਹਾਂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਆਪਣਾ ਰਾਜ ਸਮਾਜ ਵਧਾਉਂਦੇ ਹਨ, ਫੌਜਾਂ ਭਰਤੀ ਕਰਦੇ ਨੇ, ਨੇਤਾ ਪ੍ਰਤੀ ਸ਼ਸਤਰ ਵਿੱਦਿਆ ਦਾ ਅਭਿਆਸ ਹੁੰਦਾ ਹੈ, ਯੋਧਿਆਂ ਦੇ ਅੰਦਰ ਵੀਰ ਰਸ ਸਤਿਗੁਰੂ ਭਰਦੇ ਹਨ, ਜੰਗ ਭੂਮੀ ਵਿੱਚ ਲੜਨ ਵਾਸਤੇ ਉਹਨਾਂ ਯੋਧਿਆਂ ਨੂੰ ਸਤਿਗੁਰੂ ਤਿਆਰ ਬਰ ਤਿਆਰ ਕਰਦੇ ਨੇ। ਇਸ ਤਰ੍ਹਾਂ ਨੇਤਾ ਪ੍ਰਤੀ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਰਾਜ ਸਮਾਜ ਵਧਾਉਂਦੇ ਹਨ।
ਕਰੀ ਸਕੇਲਨ ਬਾਹਿਨੀ ਤ੍ਰਾਸ ਨ੍ਰਿਪਨ ਉਪਜਾਏ।
ਸਤਿਗੁਰਾਂ ਨੇ ਆਪਣੀ ਫੌਜ ਇਕੱਤਰ ਕਰ ਲਈ, ਜਿਨ੍ਹਾਂ ਨੂੰ ਵੇਖ ਵੇਖ ਕੇ ਰਾਜਿਆਂ ਦੇ ਹਿਰਦੇ ਵਿੱਚ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ ਵੀ ਕਿਤੇ ਸਾਡਾ ਰਾਜ ਹੀ ਨਾ ਖੋ ਲੈਣ, ਕਿਤੇ ਸਾਡੀਆਂ ਰਿਆਸਤਾਂ ਤੇ ਕਬਜ਼ਾ ਨਾ ਕਰ ਲੈਣ। ਇਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਦਿਨ ਪ੍ਰਤ ਦਿਨ ਭੈ ਡਰ ਪੈਦਾ ਹੁੰਦਾ ਹੈ।
ਚੌਪਈ ਸੁਣ ਸ਼੍ਰੀ ਰਾਮ ਰਾਏ ਵਡਿਆਈ।
ਇੱਧਰ ਦੇਹਰਾਦੂਨ ਦੇ ਇਲਾਕੇ ਵਿੱਚ ਬਾਬਾ ਰਾਮ ਰਾਏ ਜੀ ਨੇ ਜਦੋਂ ਸਤਿਗੁਰਾਂ ਦੀ ਵਡਿਆਈ ਸੁਣੀ ਹੈ, ਪਹਿਲਾਂ ਦਿੱਲੀ ਵਿੱਚ ਰਹਿੰਦੇ ਸਨ ਤੇ ਦਿੱਲੀ ਤੋਂ ਚੱਲ ਕੇ ਬਾਬਾ ਰਾਮ ਰਾਏ ਜੀ ਫਿਰ ਦੇਹਰਾਦੂਨ ਨਗਰ ਵਿੱਚ ਉੱਥੇ ਵਸੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਨੇ ਵੀ ਸਤਿਗੁਰੂ ਕਲਗੀਧਰ ਜੀ ਦੀ ਮਹਾਨ ਵਡਿਆਈ ਨੂੰ ਸਰਵਣ ਕੀਤਾ ਹੈ।
ਦਿਨ ਪ੍ਰਤ ਬਦਤ ਜਾਤ ਅਧਿਕਾਈ।
ਦਿਨ ਪ੍ਰਤ ਦਿਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਧਦੀ ਜਾਂਦੀ ਹੈ।
ਮਿਲਨ ਪਿਖਨ ਕੀ ਪ੍ਰੀਤ ਉਪਾਵੇ।
ਹਿਰਦੇ ਦੇ ਵਿੱਚ ਸਤਿਗੁਰਾਂ ਨੂੰ ਮਿਲਣ ਦੀ ਹਰ ਗੁਰੂ ਸਾਹਿਬ ਦੇ ਦੀਦਾਰ ਕਰਨ ਦੀ ਪ੍ਰੀਤ ਪੈਦਾ ਹੁੰਦੀ ਹੈ।
ਕਹਿਣ ਸੁਣਨ ਹੋਏ ਮਨ ਮੈਂ ਆਵੇ।
ਬਾਬਾ ਰਾਮ ਰਾਏ ਜੀ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਸਤਿਗੁਰਾਂ ਨੂੰ ਮਿਲਾਂਗੇ गुरु साहब दे दर्शन करांगे, बचन बिलास उन्हां दे सरवण करांगे।
केतक दिन लोरे ओ विचारत,
कुछ क दिन बाबा जी अपने मन दे अंदर विचार ही कर दे रहे हन।
कुछ जग दिश ते शंका तारत,
हर संसार दे लोका वलों ते मसंदा वलों भी मन विच कुछ शंका कर दे सन।
डेरे बिखे न बन है जान,
बाबा राम राय जी सोचते ने कि सतगुरां दे डेरे विच पौंटा साहब ओथे नहीं जाना बनदा।
अल्प लखे मोको सब थान,
ते जे मैं आप चल के ओथे गया ते सारे जाणिया ने मैनू छोटी थां ते जानना है। भी हुण तां सब वड्डा करके मनदे ने, मैं भी दावा कीता भी मैं गुरु हाँ, ते जे आप उथे चला गया ते सब ने सोचना भी ये छोटा है, ता उथे जा करके कलगीधर जी दे दर्शन करन वास्ते गया है।
सो सब विदते आई विशाला,
श्री गुरु गोबिंद सिंह महाराज जी हर प्रकार तरह विशाल वड्डे हन, मेरे तो वड्डे हन, मेरे तो महान हन।
आहो भतीजा रहो निराला,
ते रिश्तेदारी दे विच मैं उन्हां दा भतीजा आ, क्योंकि बाबा राम राय जी सतगुरु श्री गुरु हर राय साहब जी दे सपुत्र सन, ते गुरु गोबिंद सिंह जी महाराज सच्चे पातशाह श्री गुरु तेग बहादुर साहब जी दे सपुत्र सन, ते बाबा गुरदित्ता जी जेडे सन ओह बाबा राम राय जी दे दादा जी लगदे सन। यानी के गुरु हर राय साहब सच्चे पातशाह महाराज जी ते धन श्री गुरु गोबिंद सिंह साहब सच्चे पातशाह जी रिश्तेदारी विच भरा सन। यानी के जैसे बाबा गुरदित्ता जी सन ते नौवें पातशाह गुरु तेग बहादुर साहब जी सन, बाबा गुरदित्ता जी दे पुत्र गुरु हर राय साहब जी सन, ते गुरु तेग बहादुर साहब जी दे सुपुत्र गुरु गोबिंद सिंह महाराज जी सन। रिश्तेदारी विच भरा लगते ने दुनियावी तौर ते। ते सत संगत जी बाबा राम राय जेडे सन अगों बाबा सतगुरु श्री गुरु हर राय साहब जी दे सुपुत्र सन, इस वास्ते रिश्तेदारी अंदर गुरु गोबिंद सिंह जी महाराज बाबा राम राय जी दे चाचा जी लगते सन। ते मन विच सोचदे भी मैं उन्हां दा भतीजा आ, ओ मेरे चाचा जी ने, रिश्तेदारी विच भी ओ मेरे नालों वड्डे हन।
मुर पित ते गुर ता लगु पाई,
ते मेरे पिता तो मेरे छोटे भरा गुरु हरि कृष्ण साहब जी ने गुरता गद्दी प्राप्त कीती है।
तिन ते पुन इनके कर आई,
ते गुरु हरि कृष्ण साहब महाराज जी तो बाद जेड़ी गुरता गद्दी इन्हां दे घर विच आई है। यानी सतगुरु श्री गुरु तेग बहादुर साहब जी नूं गुरता गद्दी मिली, ते उन्हां तो बाद दसवें पातशाह जी नूं गुरता गद्दी प्राप्त होई है।
अहे यथार्थ ए सब बाती,
ये जड़ियां गल्लां बिल्कुल यथार्थ ने, भाव ठीक हन। इस पक्ष तो त्यों मेरे नालों वड्डे ही ने ना, क्योंकि जिस गद्दी ते दावा मैं करदा सी उस गद्दी तो मेरे पिता गुरु हर राय साहब जी ने मैनू खारज कर दिता सी बाणी दीयां पंक्तियां पिछे। मैं बाणी दी पंक्ति दा एक शब्द बदलिया ते उन्होंने मैनू खारज कर दिता भी तू गद्दी तो खारज है। इस गल नूं बाबा राम राय जी भी बहुत चंगी तरह जानदे सन, भी इह गल संगत नूं भी पता लग चुकी है। ते हुण उह गद्दी जिहड़ी है इन्हां दे घर विच आई है। गद्दी दे पक्ष तों भी महान ने, इन्हां पास राज साज भी बड़ा है, फौजां ने बादशाही इन्हां दा पावन भेख है। इस वास्ते मेरे तो हर प्रकार तरह वड्डे हन।
तो अधिक मैं जग बखे आती,
पर मैं भी संसार दे विच बहुत वड्डा हाँ, ये गल प्रगट है सारे संसार दे अंदर।
बिंद संगता जो मोए माने,
बेअंती गुरु कीआं संगता ने जड़ियां आके मैनू मनदियां हन।
सब ते अधिक हृदय पहचाने,
ते मैनू सब तो ज्यादा अधिक वड्डा करके हृदय विच पहचान दियां हन।
जे पहुंचो मैं चल तिस थान,
ते जेकर मैं आप चल के श्री पौंटा साहिब गुरु साहिब जी नूं मिलन वास्ते जांदा हां,
तिस ते अल्प मोए ले जान,
ते जेड़े मेरे अपने निजी सेवक भी ने ਉਹ ਮੈਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਤੋਂ ਛੋਟਾ ਕਰਕੇ ਜਾਣਨਗੇ
ਸਿੱਖ ਮਸੰਦ ਸੰਗਤਾਂ ਜੋਈ
ਜਿੰਨੇ ਵੀ ਸਿੱਖ ਨੇ ਜਿੰਨੇ ਵੀ ਮਸੰਦ ਹਨ
ਮਿਲ ਮਿਲ ਕਰੇ ਵਿਚਾਰਨ ਤੇਈ
ਸਾਰੇ ਜਾਣੇ ਆਪਸ ਵਿੱਚ ਮਿਲ ਮਿਲ ਕੇ ਇਸ ਗੱਲ ਉੱਪਰ ਵਿਚਾਰ ਵਟਾਂਦਰਾ ਕਰਨਗੇ
ਮਗ ਮੈਂ ਮੇਲ ਕਿਤੋਂ ਜੇ ਹੋਏ
ਜੇਕਰ ਰਸਤੇ ਵਿੱਚ ਕਿਸੇ ਥਾਂ ਤੇ ਮੇਰਾ ਸਤਿਗੁਰਾਂ ਦੇ ਨਾਲ ਮੇਲ ਹੋ ਜਾਵੇ
ਨਿਜ ਨਿਜ ਥਲ ਤੇ ਚੱਲ ਦਿਸ਼ ਦੋਏ
ਅਸੀਂ ਆਪਣੀਆਂ ਆਪਣੀਆਂ ਥਾਵਾਂ ਤੋਂ ਚੱਲਾਂਗੇ ਇਧਰੋਂ ਮੈਂ ਚੱਲਾਂਗਾ ਉਧਰੋਂ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਆ ਜਾਣ ਤੇ ਕਿਤੇ ਰਾਹ ਵਿੱਚ ਸਾਡਾ ਮੇਲ ਹੋ ਜਾਵੇ
ਤਬ ਸਮਤਾ ਮੇਰੀ ਰਹਿ ਆਵੇ
ਫਿਰ ਮੇਰੀ ਬਰਾਬਰੀ ਮੇਰੀ ਸਮਤਾ ਜਿਹੜੀ ਆ ਉਹ ਰਹਿ ਆਵੇਗੀ ਫਿਰ ਕਿਸੇ ਦੇ ਮਨ ਵਿੱਚ ਸ਼ੰਕਾ ਨਹੀਂ ਨਾ ਪੈਦਾ ਹੋਵੇਗਾ ਮੈਂ ਕਹਿ ਦਿਆਂਗਾ ਵੀ ਰਸਤੇ ਵਿੱਚ ਸੁੱਤੇ ਸਿੱਧ ਕਿਤੇ ਅਚਾਨਕ ਮੈਨੂੰ ਮਿਲ ਗਏ ਸਨ ਵੀ ਤਾਂ ਮੈਂ ਮਿਲਿਆ ਸੀਗਾ ਵੀ ਕਿਸੇ ਨੂੰ ਸ਼ੱਕ ਵੀ ਨਹੀਂ ਹੋਵੇਗਾ ਵੀ ਮੈਂ ਆਪ ਉਚੇਚੇ ਤੌਰ ਤੇ ਮਿਲਣ ਵਾਸਤੇ ਗਿਆ ਇਸ ਤਰ੍ਹਾਂ ਕਿਤੇ ਰਾਹ ਵਿੱਚ ਹੀ ਮੈਨੂੰ ਮਿਲ ਜਾਣ
ਹੋਏ ਮੇਲ ਸੰਸੈ ਨਾ ਉਠਾਵੇ
ਇੱਕ ਤਾਂ ਗੁਰੂ ਸਾਹਿਬ ਜੀ ਨਾਲ ਮੇਲ ਹੋ ਜਾਏਗਾ ਤੇ ਦੂਜਾ ਸੰਗਤਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਸੰਸਾ ਪੈਦਾ ਨਹੀਂ ਹੋਵੇਗਾ
ਇਮ ਵਿਚਾਰ ਕਰ ਪਟਿਓ ਮਸੰਦ
ਬਾਬਾ ਰਾਮ ਰਾਏ ਜੀ ਨੇ ਇਸ ਤਰ੍ਹਾਂ ਵਿਚਾਰ ਕਰਕੇ ਆਪਣਾ ਮਸੰਦ ਭੇਜ ਦਿੱਤਾ ਹੈ
ਦੇ ਕਰ ਤਿਸੇ ਸਮਾਜ ਬਿਲੰਦ
ਉਹਨੂੰ ਬਹੁਤ ਸਾਰਾ ਸਾਜੋ ਸਮਾਜ ਦੇ ਕੇ ਤਿਆਰ ਬਰ ਤਿਆਰ ਕੀਤਾ
ਵਸਤ੍ਰ ਵਿਭੂਕਣ ਨਰ ਸਮੁਦਾਇਆ
ਸਤਿਗੁਰਾਂ ਵਾਸਤੇ ਬਹੁਤ ਸਾਰੇ ਵਸਤਰ ਗਹਿਣੇ ਤੇ ਨਾਲ ਆਪਣੇ ਕੁਝ ਸੇਵਕ ਭੇਜ ਦਿੱਤੇ ਹਨ
ਸਕਲ ਭੇਵ ਕੈ ਤਬੋ ਪਠਾਇਆ
ਸਤਿਗੁਰਾਂ ਨਾਲ ਮੇਲ ਹਿੱਤ ਉਸ ਮਸੰਦ ਨੂੰ ਸਾਰਾ ਭੇਦ ਕਹਿ ਸੁਣਾਇਆ ਹੈ
ਸੋ ਚੱਲ ਕਰ ਆਇਓ ਤਤਕਾਲਾ
ਇਹ ਜਿਹੜਾ ਮਸੰਦ ਦੇਹਰਾਦੂਨ ਤੋਂ ਚੱਲ ਕੇ ਸ੍ਰੀ ਪਾਉਂਟਾ ਸਾਹਿਬ ਚੱਲ ਕੇ ਆਇਆ ਹੈ
ਪਿੱਕੀ ਪਾਵਟੇ ਪੀਰ ਵਿਸਾਲਾ
ਗੁਰੂ ਕੀ ਨਗਰੀ ਪਾਉਂਟਾ ਸਾਹਿਬ ਜਦੋਂ ਆ ਕੇ ਵੇਖਿਆ ਹਰ ਪਾਸੇ ਸੰਗਤਾਂ ਦੀ ਭੀੜ ਜਿਹੜੀ ਭੀੜ ਹੈ ਜੋ ਗੁਰੂ ਕੇ ਦੀਦਾਰ ਕਰਨ ਵਾਸਤੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਗੁਰੂ ਚਰਨਾਂ ਪਾਸ ਆਏ ਹਨ
ਦੂਰ ਦੂਰ ਲੋ ਸੁਪੱਟ ਤੁਰੰਗ
ਮਸੰਦ ਨੇ ਕੀ ਵੇਖਿਆ ਵੀ ਦੂਰ ਦੂਰ ਤੱਕ ਘੋੜਿਆਂ ਦੀਆਂ ਕਤਾਰਾਂ ਲੱਗੀਆਂ ਨੇ ਸੂਰਬੀਰ ਯੋਧੇ ਤਿਆਰ ਬਰ ਤਿਆਰ ਹੋ ਕਰਕੇ ਸਨੱਦ ਬੱਧ ਹੋ ਕਰਕੇ ਖੜੇ ਹਨ
ਉਤਰੇ ਤਰੇ ਸ਼ਸਤਰ ਨਿਜ ਅੰਗ
ਆਪਣੇ ਸਰੀਰ ਉੱਪਰ ਸ਼ਸਤਰ ਧਾਰਨ ਕੀਤੇ ਨੇ ਘੋੜਿਆਂ ਤੋਂ ਹੇਠਾਂ ਉਤਰੇ ਹੋਏ ਹਨ
ਪੌੜਦਾਰ ਟਿਗ ਮਨੁੱਜ ਪਠਾਇਓ
ਮਸੰਦ ਨੇ ਪੌੜਦਾਰ ਦੇ ਪਾਸ ਆਪਣਾ ਮਨੁੱਖ ਭੇਜਿਆ ਹੈ
ਕਰੀਏ ਸੁਧ ਮਸੰਦ ਚੱਲ ਆਇਓ
ਸਾਧ ਸੰਗਤ ਜੀ ਜਾ ਕੇ ਉਹਨੇ ਪੌੜਦਾਰ ਨੂੰ ਖਬਰ ਦਿੱਤੀ ਵੀ ਮਹਾਰਾਜ ਨੂੰ ਜਾ ਕੇ ਸੁਨੇਹਾ ਦੇ ਦਿਓ ਵੀ ਬਾਬਾ ਰਾਮ ਰਾਏ ਜੀ ਦੇ ਵੱਲੋਂ ਇੱਕ ਦੂਤ ਚੱਲ ਕੇ ਆਇਆ ਸੁਨੇਹਾ ਲੈ ਕੇ ਆਇਆ ਹੈ
ਸ਼੍ਰੀ ਕਲਗੀ ਤਰ ਸੁਨ ਕਰ ਕਹਿਓ
ਪੌੜਦਾਰ ਨੇ ਖਬਰ ਕੀਤੀ ਮਹਾਰਾਜ ਜੀ ਬਾਬਾ ਰਾਮ ਰਾਏ ਜੀ ਦਾ ਮਸੰਦ ਆਇਆ ਤੇ ਕਲਗੀ ਧਰ ਸੱਚੇ ਪਾਤਸ਼ਾਹ ਨੇ ਫਿਰ ਉੱਤਰ ਕਹਿ ਸੁਣਾਇਆ ਹੈ
ਪ੍ਰਾਤ ਹਕਾਰੇ ਮਿਲਨ ਜਿਚਿਓ
ਇਹ ਜਾ ਕੇ ਸੁਨੇਹਾ ਦੇ ਦਿਓ ਵੀ ਜੇ ਮਿਲਣਾ ਚਾਹੁੰਦਾ ਤੇ ਸਵੇਰੇ ਅਸੀਂ ਉਹਨੂੰ ਆਪਣੇ ਪਾਸ ਸੱਦਾਂਗੇ
ਨੰਦ ਚੰਦ ਸੋ ਹੁਕਮ ਬਖਾਨਾ
ਕਲਗੀ ਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਦੀਵਾਨ ਭਾਈ ਨੰਦ ਚੰਦ ਜੀ ਨੂੰ ਹੁਕਮ ਕਰ ਦਿੱਤਾ ਹੈ
ਸਭ ਸੁਧ ਲਿਓ ਖਾਨ ਅਰਪਾਨਾ
ਸਾਹਿਬ ਜੀ ਕਹਿੰਦੇ ਮਸੰਦ ਜਿਹੜਾ ਆਇਆ ਉਹਦੇ ਨਾਲ ਸੰਗਤਾਂ ਵੀ ਨੇ ਹਰ ਪ੍ਰਕਾਰ ਦੀ ਖਾਨ ਪਾਨ ਦੀ ਉਹਨਾਂ ਦੀ ਖਬਰ ਲਓ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੋਣੀ ਚਾਹੀਦੀ
ਇਸ ਕੋ ਕਹਿ ਡੇਰਾ ਕਰਵਾਇਓ
ਆਗਿਆ ਦੇ ਕਰਕੇ ਉਸ ਮਸੰਦ ਦਾ ਪੌਂਟਾ ਸਾਹਿਬ ਵਿਖੇ ਡੇਰਾ ਕਰਵਾਇਆ ਹੈ
ਬਾਂਚਿਤ ਏਕ ਬਾਰ ਪਹੁੰਚਾਇਓ
ਜਿਹੜੀਆਂ ਜਿਹੜੀਆਂ ਵਸਤੂਆਂ ਚਾਹੀਦੀਆਂ ਸਨ ਇੱਕੋ ਵਾਰ ਤਿੰਨਾਂ ਦੇ ਡੇਰੇ ਵਿਖੇ ਪਹੁੰਚਾ ਦਿੱਤੀਆਂ ਹਨ
ਨਿਸਾ ਬਿਤਾਏ ਕੀਨ ਦਰਬਾਰਾ
ਇੱਕ ਰਾਤ ਬਤੀਤ ਹੋਈ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਸਤਿਗੁਰੂ ਜੀ ਜਾਗੇ ਸਿੰਘ ਜਾਗੇ ਸਭਨਾਂ ਨੇ ਆਪਣੀ ਤਿਆਰੀ ਕਰ ਲਈ ਤਿਆਰ ਬਰ ਤਿਆਰ ਹੋ ਕਰਕੇ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਰਬਾਰ ਨੂੰ ਸਜਾਇਆ ਹੈ
ਦਰਸੇ ਸੰਗਤ ਮਿਲੀ ਹਜ਼ਾਰਾਂ
ਹਜ਼ਾਰਾਂ ਦੇ ਤਾਦਾਦ ਵਿੱਚ ਮਿਲ ਕਰਕੇ ਸੰਗਤ ਮਹਾਰਾਜ ਦੇ ਦੀਦਾਰ ਕਰਦੀ ਹੈ
ਲੱਗੇ ਅਕੋਰਨ ਕੇ ਅੰਬਾਰੇ
ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪਟਾਵਾਂ ਦੇ ਅੰਬਾਰ ਲੱਗ ਗਏ ਹਨ
ਖਰੋ ਮੇਵਰੋ ਅਰਜ਼ ਗੁਜ਼ਾਰੇ।
ਮੇਵੜਾ ਅਰਦਾਸੀਆ ਸਿੱਖ ਮਹਾਰਾਜ ਜੀ ਦੇ ਕੋਲ ਖਲੋਤਾ ਸੰਗਤਾਂ ਦੀ ਅਰਦਾਸ ਬੇਨਤੀ ਗੁਰੂ ਚਰਨਾ ਪਾਸ ਕਰਦਾ ਹੈ।
ਸੋ ਭਟਨ ਕੋ ਲਾਗੇ ਹੋ ਦੀਵਾਨ,
ਗੁਰਦੇਵ ਦੇ ਸੂਰਮਿਆਂ ਦਾ ਸੁੰਦਰ ਦੀਵਾਨ ਸਜਿਆ ਹੋਇਆ ਹੈ।
ਬੈਠੇ ਪਾਂਚੋ ਪ੍ਰਾਤ ਸੁਥਾਨ,
ਸਤਿਗੁਰਾਂ ਦੀ ਭੂਆ ਦੇ ਪੁੱਤਰ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਅੰਦਰ ਸਜੇ ਬੈਠੇ ਹਨ।
ਨਿਕਟ ਕਿਰਪਾਲ ਸੁਮਾਤੁਲ ਆਏ,
ਸਤਿਗੁਰਾਂ ਦੇ ਕੋਲ ਸਤਿਗੁਰਾਂ ਦਾ ਮਾਮਾ ਕਿਰਪਾਲ ਚੰਦ ਜੀ ਹਨ।
ਸਿੱਖਨ ਦਿਸ਼ ਕਿਰਪਾਲ ਕਬ ਲਏ,
ਤੇ ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਆਪਣੀ ਸਿੱਖਾਂ ਵੱਲ ਵੇਖਦੇ ਨੇ, ਆਪਣੇ ਪਿਆਰਿਆਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰਦੇ ਨੇ, ਨਦਰੀ ਨਦਰ ਨਿਹਾਲ ਤਿਨ੍ਹਾਂ ਨੂੰ ਕਰਦੇ ਹਨ।
ਨੰਦ ਚੰਦ ਕਰ ਬੰਦ ਬਖਾਨਾ,
ਦੀਵਾਨ ਨੰਦ ਚੰਦ ਜੀ ਨੇ ਦੋਨੇ ਹੱਥ ਬੰਨ ਕੇ ਅਰਦਾਸ ਕੀਤੀ ਹੈ।
ਨਰ ਸ਼੍ਰੀ ਰਾਮ ਰਾਏ ਠਹਿਰਾਨਾ,
ਸਤਿਗੁਰ ਜੀ ਬਾਬਾ ਰਾਮ ਰਾਏ ਜੀ ਦਾ ਭੇਜਿਆ ਹੋਇਆ ਇੱਕ ਉਹਨਾਂ ਦਾ ਮਸੰਦ ਜੋ ਇੱਥੇ ਰੁਕਿਆ ਹੋਇਆ ਹੈ।
ਹੁਕਮ ਹੋਏ ਤਿਸ ਲਹੀ ਬੁਲਾਏ,
ਜੇਕਰ ਆਪ ਜੀ ਦਾ ਹੁਕਮ ਹੋਵੇ ਤੇ ਤਿਨਾਂ ਨੂੰ ਇੱਥੇ ਬੁਲਾ ਲਈਏ।
ਪਰਸੈ ਚਰਨ ਕਮਲ ਕੋ ਆਏ,
ਆ ਕੇ ਉਹ ਆਪ ਜੀ ਦੇ ਪਾਵਨ ਚਰਨਾ ਕਮਲਾਂ ਨੂੰ ਪਰਸ ਲੈਣਗੇ।
ਆਇਸ ਦਈ ਹਕਾਰੋਂ ਤਾਈ,
ਕਲਗੀਧਰ ਜੀ ਨੇ ਆਗਿਆ ਦਿੱਤੀ, ਜਾਓ ਉਹਨਾਂ ਨੂੰ ਸਾਡੇ ਪਾਸ ਸੱਦੋ।
ਭੇਜੇ ਛੜੀਦਾਰ ਤਿਸ ਪਾਹੇ,
ਦੀਵਾਨ ਨੰਦ ਚੰਦ ਜੀ ਨੇ ਆਗਿਆ ਸੁਣ ਕੇ ਛੜੀਦਾਰ ਸਿੱਖ ਜਿਹੜਾ ਸੁਨੇਹਾ ਦੇਣ ਵਾਸਤੇ ਭੇਜਿਆ ਹੈ।
ਸੁਨ ਮਸੰਦ ਨਰ ਬ੍ਰਿੰਦ ਸਮੇਤ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਉਹ ਮਸੰਦ ਆਪਣੇ ਸਮੂਹ ਸਾਥੀਆਂ ਦੇ ਸਮੇਤ
ਪਹੁੰਚੇ। ਉਹ ਦਰਸ਼ਨ ਲੈ ਬੇਹੇਤ,
ਸਤਿਗੁਰੂ ਕਲਗੀ ਧਰ ਮਹਾਰਾਜ ਜੀ ਦੇ ਪਾਵਨ ਦਰਸ਼ਨ ਪਰਸਨ ਵਾਸਤੇ
ਸਭਾ ਸੁਤਰਮਾ ਕੇ ਸਮੇਰੀ,
ਗੁਰੂ ਸਾਹਿਬ ਜੀ ਦੇ ਜਦੋਂ ਦਰਬਾਰ ਵਿੱਚ ਪਹੁੰਚਿਆ ਤੇ ਕੀ ਆ ਕੇ ਵੇਖਦਾ, ਕਹਿੰਦੇ ਦੁਨੀਆਂ ਵਿੱਚ ਇੰਦਰ ਦੀ ਸਭਾ ਨਾ ਸਭ ਤੋਂ ਸੁੰਦਰ ਮੰਨੀ ਜਾਂਦੀ ਹੈ, ਤੇ ਜਦੋਂ ਆ ਕੇ ਵੇਖਦਾ ਵੀ ਸਭਾ ਦੀ ਜਿਹੜੀ ਸੁੰਦਰਤਾ ਏਦਾਂ ਦੀ ਪ੍ਰਤੀਤ ਹੁੰਦੀ ਹੈ, ਕਿਉਂਕਿ ਜਿਹੜਾ ਉਦਾਹਰਣ ਹੁੰਦਾ ਨਾ ਜੀ ਉਹਦਾ ਕੇਵਲ ਇੱਕੋ ਪੱਖ ਲਿਆ ਜਾਂਦਾ, ਇਹ ਜਿਹੜੀ ਉਦਾਹਰਣ ਕਵੀ ਜੀ ਨੇ ਦਿੱਤੀ ਆ ਉਹਦਾ ਸੰਬੰਧ ਕੇਵਲ ਸੁੰਦਰਤਾ ਦੇ ਨਾਲ ਹੈ। ਉਂਝ ਗੁਰੂ ਸਾਹਿਬ ਜੀ ਦੇ ਦਰਬਾਰ ਦੀ ਜਿਹੜੀ ਤੁਲਨਾ ਉਹ ਇੰਦਰ ਦੇ ਸਮਾਨ ਕੈਸੇ ਹੋ ਸਕਦੀ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਫਿਰ ਕਬੀਰ ਸਾਹਿਬ ਜੀ ਕਹਿੰਦੇ ਨਾ, ਸਾਧ ਸੰਗਤ ਬੈਕੁੰਠ ਹੈ ਆਹੇ ਸੱਚਖੰਡ ਵਸੈ ਨਿਰੰਕਾਰ। ਜਿੱਥੇ ਗੁਰੂ ਦਾ ਦਰਬਾਰ ਹੈ ਸੱਚਖੰਡ ਹੈ, ਇਹਦੇ ਤੁਲ ਤੇ ਦੁਨੀਆਂ ਦੇ ਵਿੱਚ ਕੋਈ ਹੋਰ ਇਹੋ ਜਿਹਾ ਦਰਬਾਰ ਹੋ ਹੀ ਨਹੀਂ ਸਕਦਾ। ਜਿੱਥੇ ਸੱਚਾ ਆਪ ਬੈਠਾ ਉਹਦਾ ਦਰਬਾਰ ਵੀ ਉੱਥੇ ਸੱਚਾ ਹੀ ਹੁੰਦਾ ਹੈ। ਤੋ ਇੱਥੇ ਜਿਹੜੀ ਉਦਾਹਰਣ ਦਿੱਤੀ ਹੈ ਨਾ, ਉਹ ਕੇਵਲ ਸੁੰਦਰਤਾ ਦੇ ਨਾਲ ਹੀ ਸੰਬੰਧ ਰੱਖਦੀ ਹੈ, ਵੀ ਜਿਵੇਂ ਇੰਦਰ ਦੀ ਸਭਾ ਸਭ ਤੋਂ ਜ਼ਿਆਦਾ ਸੁੰਦਰ ਮੰਨੀ ਜਾਂਦੀ ਹੈ, ਇਸੇ ਪ੍ਰਕਾਰ ਜਦੋਂ ਆ ਕੇ ਮਸੰਦ ਨੇ ਵੇਖਿਆ ਮਹਾਰਾਜ ਜੀ ਦਾ ਦਰਬਾਰ ਬੜਾ ਸੋਹਣਾ ਸੁੰਦਰ ਸਜਿਆ ਹੋਇਆ ਹੈ।
ਸੁਰ ਸਿੱਖਨ ਤੇ ਸ਼ੁਭ ਤਿਸ ਬੇਰੀ,
ਤੇ ਜਿਹੜੇ ਗੁਰੂ ਕੇ ਸਿੱਖ ਨੇ ਦੇਵਤਿਆਂ ਵਾਂਗੂ ਸਭਾ ਦੇ ਵਿੱਚ ਸਜੇ ਹੋਏ ਹਨ। ਕਲਗੀਧਰ ਪਾਤਸ਼ਾਹ ਨੇ ਦੇਵਤੇ ਦੇ ਅਰਥ ਕੀਤੇ ਨੇ ਬੜੇ ਪਿਆਰੇ, ਸਾਧ ਪੁਰਖ ਜੋ ਕਰਮ ਕਮਾਵੈ ਨਾਮ ਦੇਵਤਾ ਜਗਤ ਕਹਾਵੈ। ਜਿਹੜਾ ਸਾਧੂਆਂ ਵਾਲੇ ਕਰਮ ਕਰਦਾ ਹੈ, ਸਾਧੂ ਦਾ ਕਰਮ ਕੀ ਹੈ, ਮਨ ਨੂੰ ਸਾਧਣਾ, ਮਨ ਨੂੰ ਸ਼ੁੱਧ ਪਵਿੱਤਰ ਕਰਨਾ। ਜੋ ਆਪਣੇ ਮਨ ਨੂੰ ਸ਼ੁੱਧ ਕਰ ਲੈਂਦਾ ਪਵਿੱਤਰ ਕਰ ਲੈਂਦਾ ਹੈ ਉਹਨੂੰ ਸਾਧ ਕਹਿੰਦੇ ਨੇ, ਭਾਈ ਗੁਰਦਾਸ ਸਾਹਿਬ ਜੀ ਵੀ ਕਹਿੰਦੇ ਨੇ, ਤੇ ਸਤਿਗੁਰਾਂ ਦੀ ਬਾਣੀ ਵੀ ਕਹਿੰਦੀ ਮਨ ਸਾਧਾ ਸਿੱਧ ਹੋਈ। ਜਿਹੜਾ ਮਨ ਸਾਧਦਾ ਹੈ ਸਿੱਧੀ ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ। ਤੋ ਸਾਧੂਆਂ ਵਾਲੇ ਜਿਹੜਾ ਕਰਮ ਕਰਦਾ ਉਹਨੂੰ ਹੀ ਦੇਵਤਾ ਕਹਿੰਦੇ ਨੇ, ਤੇ ਗੁਰੂ ਸਾਹਿਬ ਜੀ ਇਹੋ ਜਿਹੇ ਕਿਰਪਾਲੂ ਦਿਆਲੂ ਨੇ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੇਰੀ ਨਹੀਂ ਲੱਗੀ ਜਿਨ੍ਹਾਂ ਕਿਰਪਾ ਕਰਕੇ ਸਾਨੂੰ ਮਨੁੱਖਾਂ ਤੋਂ ਦੇਵਤਾ ਬਣਾ ਦਿੱਤਾ, ਉੱਚ ਪਦਵੀ ਬਖਸ਼ਿਸ਼ ਕਰ ਦਿੱਤੀ ਮਹਾਰਾਜ ਨੇ ਆਪਣੇ ਸੇਵਕਾਂ ਨੂੰ। ਕਲਗੀਧਰ ਜੀ ਦੇ ਦਰਬਾਰ ਦੇ ਵਿੱਚ ਜਿਹੜੇ ਸਿੱਖ ਬੈਠੇ ਨੇ, ਕਵੀ ਜੀ ਕਹਿੰਦੇ ਇੱਦਾਂ ਸ਼ੋਭਾ ਪਾਉਂਦੇ ਮਾਨੋ ਜੈਸੇ ਦੇਵਤੇ ਬੈਠੇ ਹੋਵਣ।
ਇੰਦਰ ਮਨਿੰਦ ਪ੍ਰਤਾਪ ਬਿਲੰਦ,
ਸਤਿਗੁਰਾਂ ਦਾ ਜਿਹੜਾ ਪ੍ਰਤਾਪ ਕਹਿੰਦੇ ਇੰਦਰ ਦੇ ਮਨਿੰਦ ਹੈ।
ਸ਼੍ਰੀ ਗੋਬਿੰਦ ਸਿੰਘ ਦੀਪਤ ਮੁਕੰਦ,
ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਮੁਕਤੀਦਾਤੇ ਨੇ, ਇੰਦਰ ਮੁਕਤੀਦਾਤਾ ਨਹੀਂ। ਨਾਲ ਕਵੀ ਜੀ ਨੇ ਵੀ ਫੈਸਲਾ ਕਰ ਦਿੱਤਾ। ਉਦਾਹਰਣ ਦਾ ਇੱਕ ਪੱਖ ਲੈ ਕੇ ਅਗਲੀ ਗੱਲ ਫਿਰ ਵੱਡੀ ਕਰ ਦਿੱਤੀ ਹੈ ਵੀ ਗੁਰੂ ਕਲਗੀਧਰ ਮਹਾਰਾਜ ਜੀ ਮੁਕਤੀ ਦੇ ਦਾਤੇ ਹਨ, ਮੈਂ ਇਸੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇੱਥੇ ਤਾਂ ਆਪ ਇੰਦਰ ਵਰਗੇ ਕਦੇ ਜਨਮਦੇ ਤੇ ਕਰਦੇ ਕਦੇ ਮਰਦੇ ਨੇ। ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸੁਰਾਮ ਰੋਵੈ ਘਰ ਆਇਆ, ਉਹ ਵੀ ਆਪਣੇ ਕੀਤੇ ਕੁਕਰਮਾਂ ਦਾ ਫਲ ਭੋਗਣ ਵਾਲੇ ਨੇ, ਪਰ ਮੇਰੇ ਸਤਿਗੁਰੂ ਸਿੱਖਾਂ ਦੇ ਬੰਧਨ ਕੱਟਦੇ ਨੇ। ਸਤਿਗੁਰ ਸਿੱਖੇ ਬੰਧਨ ਕੱਟ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਤਾਂ ਕਲਗੀਧਰ ਮਹਾਰਾਜ ਜੀ ਮੁਕੰਦ ਮੁਕਤੀ ਦਾਤੇ ਜਿਹੜੇ ਨੇ, ਇਸ ਤਰ੍ਹਾਂ ਸਭਾ ਦੇ ਵਿੱਚ ਬੈਠੇ ਹੋਏ ਬੜੀ ਸ਼ੋਭਾ ਪਾਉਂਦੇ ਹਨ।
ਕਦਮ ਪਦਮ ਕੋ ਬੰਧਨ ਕੀਨ,
ਸਤਿਗੁਰਾਂ ਦੇ ਪਾਵਨ ਕਦਮ ਪਦਮ ਦੀ ਨਿਆਈ ਕਬਲ ਦੀ ਨਿਆਈ ਨੇ, ਬੜੇ ਸੋਹਣੇ ਕਬਲ ਨੇ ਮਹਾਰਾਜ ਜੀ ਦੇ ਚਰਨ ਜਿਹੜੇ ਨੇ, ਪ੍ਰੇਮ ਦੇ ਨਾਲ ਆ ਕੇ ਤਨਾ ਉੱਪਰ ਨਮਸਕਾਰ ਕੀਤੀ ਹੈ।
ਬੈਠ ਸਮੁਕ ਸ਼ੁਭ ਦਰਸ਼ਨ ਲੀਨ,
ਸਤਿਗੁਰਾਂ ਦੇ ਸਾਹਮਣੇ ਬਹਿ ਕਰਕੇ ਬੜੇ ਭਾਉ ਦੇ ਨਾਲ ਗੁਰਦੇਵ ਦੇ ਦਰਸ਼ਨ ਕੀਤੇ ਹਨ।
ਪਾਕ ਬੂਜ ਨਿਜ ਅਰਜ਼ ਗੁਜ਼ਾਰੀ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੁੱਛਣ ਤੇ ਉਸ ਮਸੰਦ ਨੇ ਅਰਜ਼ ਕੀਤੀ ਹੈ।
ਮੋਏ ਪਠਾ ਇਸ ਪਾਏ ਅਗਾਰੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮੈਨੂੰ ਬਾਬਾ ਰਾਮ ਰਾਏ ਜੀ ਨੇ ਆਪ ਜੀ ਦੇ ਪਾਸ ਪਹਿਲਾਂ ਭੇਜਿਆ ਹੈ।
ਰਿਦੇ ਪ੍ਰੇਮ ਧਰ ਗੁਰੂ ਹਮਾਰੇ,
ਸਾਡੇ ਗੁਰੂ ਨੇ ਭਾਵ ਬਾਬਾ ਰਾਮ ਰਾਏ ਜੀ ਨੇ ਆਪ ਜੀ ਦੇ ਪ੍ਰਤੀ ਹਿਰਦੇ ਵਿੱਚ ਬੜਾ ਗਹਿਰਾ ਪ੍ਰੇਮ ਧਾਰਨ ਕਰਕੇ,
ਮਿਲਬੇ ਕੀ ਬਾਂਛਾ ਮਨ ਧਾਰੇ,
ਆਪ ਜੀ ਨੂੰ ਮਿਲਣ ਦੀ ਬਾਂਛਾ ਜਿਹੜੀ ਹਿਰਦੇ ਵਿੱਚ ਧਾਰਨ ਕੀਤੀ ਹੈ।
ਆਏ ਨਾ ਸਕੇ ਪਾਵਟਾ ਪੁਰ ਮੈਂ,
ਸਤਿਗੁਰੂ ਜੀ ਇੱਥੇ ਪਾਉਂਟਾ ਸਾਹਿਬ ਨਹੀਂ ਆ ਸਕਦੇ।
ਦਰਸੇ ਅਨੰਤ ਥਾਨ ਏ ਉਰ ਮੈਂ,
ਉਹਨਾਂ ਦੇ ਹਿਰਦੇ ਦੇ ਵਿੱਚ ਇਹ ਵਿਚਾਰ ਹੈ ਵੀ ਉਹ ਕਿਸੇ ਹੋਰ ਜਗ੍ਹਾ ਤੇ ਆਪ ਜੀ ਦੇ ਦਰਸ਼ਨ ਕਰ ਲੈਣ।
ਕੀਤੇ ਕਾਰਨ ਕਰੇ ਵਿਚਾਰਨ,
ਉਹਨਾਂ ਨੇ ਕਈ ਪ੍ਰਕਾਰ ਦੇ ਜਿਹੜੇ ਕਾਰਨ ਹਨ ਉਹ ਵਿਚਾਰੇ ਹਨ, ਯਾਨੀ ਇੱਥੇ ਨਾ ਆਉਣ ਦੇ ਪਾਉਂਟਾ ਸਾਹਿਬ ਕਈ ਤਰ੍ਹਾਂ ਦੇ ਜਿਹੜੇ ਕਾਰਨ ਦੇ ਉਹਨਾਂ ਨੇ ਵਿਚਾਰੇ ਹਨ।
ਸੋ ਮੋਏ ਟਿਗ ਨੇ ਕੀ ਨੀ ਉਚਾਰਨ,
ਪਰ ਉਹਨਾਂ ਨੇ ਉਹ ਕਾਰਨ ਮੈਨੂੰ ਨੀ ਦੱਸੇ ਵੀ ਮੈਂ ਇਸ ਬਾਰੇ ਨੀ ਜਾਣਦਾ ਵੀ ਉਹ ਪਾਉਂਟਾ ਸਾਹਿਬ ਕਿਉਂ ਨੀ ਆਉਣਾ ਚਾਹੁੰਦੇ।
ਚੈਤ ਰਹਿਤ ਰਿਦਹਿਤ ਸਹਿਤੇ,
ਇਸੇ ਪ੍ਰਕਾਰ ਉਹ ਆਪਣੇ ਹਿਰਦੇ ਦੇ ਵਿੱਚ ਪ੍ਰੇਮ ਨੂੰ ਧਾਰਨ ਕਰਕੇ ਆਪ ਜੀ ਨੂੰ ਮਿਲਣਾ ਚਾਹੁੰਦੇ ਹਨ।
ਇਤਿਆਵਨ ਚਿਤ ਮੈਨੇ ਲਹਿਤੇ,
ਪਰ ਇਸ ਪਾਸੇ ਨਹੀਂ ਉਹ ਆਣਾ ਚਾਹੁੰਦੇ, ਇਹ ਉਹਨਾਂ ਦੀ ਇੱਛਾ ਨਹੀਂ ਹੈ।
ਚੜੋ ਅਖੀਰ ਹੇਤ ਉਤ ਦਿਸ਼ਮੇ,
ਸਤਿਗੁਰੂ ਆਪ ਕਿਰਪਾ ਕਰਕੇ ਸ਼ਿਕਾਰ ਖੇਡਣ ਵਾਸਤੇ ਜਦੋਂ ਚੜੋ ਤੇ ਉਸ ਦਿਸ਼ਾ ਵੱਲ, ਯਾਨੀ ਦੇਹਰਾਦੂਨ ਦੀ ਦਿਸ਼ਾ ਵੱਲ ਚੜ ਜਾਣਾ।
ਸੁਦ ਦੇਵੋ ਆਵੇ ਤਿਸ ਦਿਵਸ ਮੈਂ,
ਤੇ ਮੈਨੂੰ ਖਬਰ ਦੇ ਦਿਓ ਪਾਤਸ਼ਾਹ ਜਿਹੜੇ ਦਿਨ ਉਸ ਪਾਸੇ ਆਪ ਜੀ ਆਵੋਗੇ ਤੇ ਮੈਂ ਜਾ ਕੇ ਬਾਬਾ ਰਾਮ ਰਾਏ ਜੀ ਨੂੰ ਖਬਰ ਦੇ ਦਿਆਂਗਾ।
ਵਹਿਰ ਮੇਲ ਕਰ ਨਿਜ ਕਰ ਜਾਏ,
ਇਸ ਪ੍ਰਕਾਰ ਬਾਹਰੀ ਆਪ ਜੀ ਦੇ ਨਾਲ ਮੇਲ ਕਰਕੇ ਰਾਮ ਰਾਏ ਜੀ ਆਪਣੇ ਘਰ ਨੂੰ ਚਲੇ ਜਾਣਗੇ।
ਕਹਿਬੋ ਸੁਨਬੋ ਹੋਏ ਤੈ ਜਾਏ,
ਉੱਥੇ ਹੀ ਮਹਾਰਾਜ ਜੀ ਕਹਿਣ ਸੁਣਨ ਹੋਵੇਗਾ, ਭਾਵ ਆਪਸ ਵਿੱਚ ਬਚਨ ਬਿਲਾਸ ਹੋਵਣਗੇ।
ਨੈ ਨਿਸ ਬਸ ਬੇ ਤਿਨ ਕੋ ਆਸ਼ੇ,
ਤੇ ਬਾਬਾ ਰਾਮ ਰਾਏ ਜੀ ਦਾ ਜਿਹੜਾ ਇੱਥੇ ਤਾਤਪਰਿਆ ਹੈ ਪਾਉਂਟਾ ਸਾਹਿਬ ਵਸਣ ਦਾ ਨਹੀਂ, ਅਰਥਾਤ ਉਹ ਇੱਥੇ ਰਾਤ ਨਹੀਂ ਵਸਣਾ ਚਾਹੁੰਦੇ।
ਨੈ ਸਮੁਦਾਏ ਹੋਏ ਸਿੱਖ ਪਾਸੇ,
ਤੇ ਜਿੱਥੇ ਕਹਿੰਦੇ ਬਹੁਤ ਜ਼ਿਆਦਾ ਸਿੱਖ ਨਾ ਹੋਵਣ, ਇਸ ਵਾਸਤੇ ਉਹ ਉਸੇ ਜਗ੍ਹਾ ਤੇ ਤੁਹਾਨੂੰ ਮਿਲਣਾ ਚਾਹੁੰਦੇ ਹਨ।
ਐ ਬਉ ਬਿਦ ਤੇ ਜਗ ਕੇ ਮਈਆ,
ਤੇ ਨਾ ਹੀ ਆਪ ਜੀ ਤੇ ਬਾਬਾ ਰਾਮ ਰਾਏ ਜੀ ਦੀ ਜਿਹੜੀ ਮੁਲਾਕਾਤ ਹੈ ਉਹ ਜਗਤ ਵਿੱਚ ਪ੍ਰਗਟ ਨਾ ਹੋਵੇ।
ਮੁਲਾਕਾਤ ਇਸ ਬਿਦ ਕੀ ਚਾਹੀਆ,
ਇਸ ਬਿਧੀ ਦੀ ਜਿਹੜੀ ਮੁਲਾਕਾਤ ਉਹ ਬਾਬਾ ਰਾਮ ਰਾਏ ਜੀ ਕਰਨਾ ਚਾਹੁੰਦੇ ਹਨ।
ਓਏ ਮਸੰਦ ਇਮ ਨਿਕਟ ਬਖਾਨੀ,
ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲ ਹੋ ਕਰਕੇ ਜਦੋਂ ਮਸੰਦ ਨੇ ਸਾਰੀ ਗੱਲ ਦੱਸੀ ਹੈ।
ਗੁਰ ਅਰ ਗੁਰ ਮਾ ਤੁਲ ਸੁਨ ਕਾਨੀ,
ਕਲਗੀਧਰ ਸੱਚੇ ਪਾਤਸ਼ਾਹ ਜੀ ਤੇ ਮਾਮਾ ਕਿਰਪਾਲ ਜੀ ਨੇ ਇਹ ਸਾਰੇ ਬਚਨ ਜਦੋਂ ਸਰਵਣ ਕੀਤੇ ਹਨ।
ਨਹੀਂ ਅਪਰ ਕੋ ਕੀਨ ਸੁਣਾਵਨ,
ਇਹ ਜਿਹੜੇ ਬਚਨ ਗੁਪਤ ਰੱਖੇ ਕਿਸੇ ਹੋਰ ਨੂੰ ਨਹੀਂ ਸੁਣਾਏ, ਯਾਨੀ ਜਾਂ ਤਾਂ ਸਤਿਗੁਰਾਂ ਸੁਣੇ ਤੇ ਜਾਂ ਮਾਮਾ ਕਿਰਪਾਲ ਜੀ ਨੇ ਸੁਣੇ ਹਨ।
ਸਨੇ ਸਨੇ ਸਭ ਕੀਨ ਬਤਾਵਨ,
ਮਸੰਦ ਨੇ ਹੌਲੀ ਹੌਲੀ ਇਹ ਜਿਹੜੀ ਗੱਲ ਸਤਿਗੁਰਾਂ ਦੇ ਕੰਨੀ ਸੁਣਾਈ ਹੈ।
ਸੁਣ ਕਿਰਪਾਲ ਮਾਂ ਤੁਲ ਨੇ ਕਹਿਓ,
ਸੁਣ ਕਰਕੇ ਮਾਮਾ ਕਿਰਪਾਲ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਨਾਲੇ ਮਸੰਦ ਨੂੰ ਪੁੱਛਿਆ ਹੈ
ਕਿ ਤੋ ਦੁਰਾਵ ਕਰਨ ਕਿਉਂ ਚਾਹਿਓ।
ਮਾਮਾ ਕਿਰਪਾਲ ਜੀ ਕਹਿਣ ਲੱਗੇ ਵੀ ਤੁਸੀਂ ਇੰਨਾ ਛੁਪਾਵ ਕਿਉਂ ਕਰਨਾ ਚਾਹੁੰਦੇ ਹੋ, ਇਸ ਮੁਲਾਕਾਤ ਨੂੰ ਤੁਸੀਂ ਲੁਕਾਉਣਾ ਕਿਉਂ ਚਾਹੁੰਦੇ ਹੋ।
ਸਗਰੋ ਇੱਕ ਘਰ ਹੈ ਗੁਰ ਕੇਰਾ,
ਇਹ ਜਿਹੜਾ ਗੁਰੂ ਸਾਹਿਬ ਜੀ ਦਾ ਘਰ ਸਾਰਾ ਇੱਕ ਘਰ ਹੈ, ਬਾਬਾ ਰਾਮ ਰਾਏ ਜੀ ਦਾ ਘਰ ਹੈ ਤੇ ਭਾਵੇਂ ਗੁਰੂ ਘਰ ਹੈ, ਇਹ ਘਰ ਤੇ ਇੱਕੋ ਹੀ ਨੇ ਨਾ, ਪਿੱਛੋਂ ਪਰਿਵਾਰ ਜਿਹੜਾ ਉਹ ਸਾਰਾ ਇੱਕੋ ਹੀ ਪਰਿਵਾਰ ਹੈ।
ਸ਼੍ਰੀ ਹਰਗੋਬਿੰਦ ਬੰਸ਼ ਵਡੇਰਾ,
ਤੇ ਮਹਾਰਾਜ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਮਹਾਨ ਵੱਡਾ ਬੰਸ਼ ਹੈ।
ਹਰ ਕਲਗੀ ਧਰ ਵੱਡੋ ਸਥਾਨੇ,
ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡੇ ਸਥਾਨ ਦੇ ਉੱਪਰ ਹਨ।
ਬੈਠੇ ਤਖਤ ਸਗਲ ਜਗ ਜਾਨੀ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਦਾ ਗੱਦੀ ਰੂਪ ਤਖਤ ਦੇ ਉੱਪਰ ਸਤਿਗੁਰੂ ਬੈਠੇ ਨੇ, ਵੱਡੇ ਥਾਂ ਤੇ ਵੀ ਨੇ, ਰਿਸ਼ਤੇਦਾਰੀ ਕਰਕੇ ਨੇ, ਤੇ ਉਂਝ ਗੁਰੂ ਸਾਹਿਬ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ਹਨ। ਇਸ ਗੱਲ ਨੂੰ ਸਾਰਾ ਜਹਾਨ ਸਾਰਾ ਸੰਸਾਰ ਜਾਣਦਾ ਹੈ।
ਬੇਦੀ ਤੇਹਣ ਪੱਲੇ ਜੇ,
ਬੇਦੀਆਂ ਦਾ ਪਰਿਵਾਰ ਯਾਨੀ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਬੰਸ਼, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਰਿਵਾਰ ਤ੍ਰਿਣ ਕੁਲ, ਗੁਰੂ ਅਮਰਦਾਸ ਮਹਾਰਾਜ ਜੀ ਦਾ ਪਰਿਵਾਰ ਜਿਹੜੀ ਪੱਲਿਆਂ ਦੀ ਬੰਸ਼ ਹੈ।
ਤੀਰ ਮਲ ਬਿਨ ਸੋਡੀ ਵੇ,
ਤੇ ਤੀਰ ਮਲ ਤੋਂ ਬਿਨਾਂ, ਕਿਉਂਕਿ ਤੀਰ ਮਲ ਗੁਰੂ ਘਰ ਦੇ ਨਾਲ ਮੇਲ ਨਹੀਂ ਸੀ ਰੱਖਣਾ ਚਾਹੁੰਦਾ, ਕੇਵਲ ਇੱਕ ਤੀਰ ਮਲ ਤੋਂ ਬਿਨਾਂ ਹੋਰ ਜਿਤਨੇ ਵੀ ਸੋਢੀ ਹਨ।
ਗੁਰਗਾਦੀ ਕੋ ਲਖ ਅਧਿਕਾਰਾ,
ਗੁਰਤਾ ਗੱਦੀ ਦਾ ਅਧਿਕਾਰ ਜਿਹੜਾ ਉਹ ਭਲੀ ਪ੍ਰਕਾਰ ਜਾਣ ਕੇ,
ਮਿਲੇ ਸਕਲ ਨੈ ਸੰਸੇ ਤਾਰਾ,
ਸਾਰੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਦੇ ਨੇ, ਤੇ ਕਿਸੇ ਨੇ ਕਦੇ ਵੀ ਆਪਣੇ ਮਨ ਵਿੱਚ ਇਸ ਗੱਲ ਤੇ ਸ਼ੰਕਾ ਨਹੀਂ ਕੀਤੀ ਗੁਰਤਾ ਗੱਦੀ ਉੱਪਰ। ਸਭ ਜਾਣਦੇ ਨੇ ਵੀ ਗੱਦੀ ਦਾ ਅਧਿਕਾਰ ਜਿਹੜਾ ਕਲਗੀਧਰ ਪਾਤਸ਼ਾਹ ਦਾ ਹੈ, ਕੇਵਲ ਇੱਕ ਤੀਰ ਮਲ ਹੀ ਨਹੀਂ ਮੰਨਦਾ, ਬਾਕੀ ਸਾਰੇ ਜਿਹੜੇ ਸ਼ਰਧਾ ਭਾਉ ਦੇ ਨਾਲ ਬਿਨਾਂ ਕਿਸੇ ਸੰਸੇ ਤੋਂ ਮਹਾਰਾਜ ਨੂੰ ਆ ਕੇ ਮਿਲਦੇ ਹਨ।
ਆਏ ਪਾਮਟੇ ਮਿਲ ਬੋਠਾਨੋ,
ਇਸ ਵਾਸਤੇ ਬਾਬਾ ਰਾਮ ਰਾਏ ਜੀ ਨੂੰ ਕਹੋ ਕਿ ਪਾਉਂਟਾ ਸਾਹਿਬ ਇੱਥੇ ਆ ਕੇ ਮਹਾਰਾਜ ਜੀ ਨੂੰ ਮਿਲ ਲਓ।
ਕੋ ਦਿਨ ਬਸੋ ਰਸੋ ਸੁਖ ਮਾਨੋ,
ਕੁਝ ਕੁ ਦਿਨ ਇੱਥੇ ਵਸੋ, ਆਪਣੇ ਪਰਿਵਾਰ ਵਿੱਚ ਰਸ ਦੀ ਆਨੰਦ ਦੀ ਸੁਖ ਦੀ ਪ੍ਰਾਪਤੀ ਕਰੋ।
ਜੋ ਸ਼੍ਰੀ ਰਾਮ ਰਾਏ ਵਡਿਆਈ,
ਬਾਕੀ ਜਿਹੜੀ ਬਾਬਾ ਰਾਮ ਰਾਏ ਜੀ ਦੀ ਵਡਿਆਈ ਹੈ,
ਛਪੀ ਨਹੀਂ ਸਭ ਜਗ ਬਿਦਤਾਈ,
ਉਹਨਾਂ ਦੀ ਵਡਿਆਈ ਕਿਤੇ ਛਪੀ ਥੋੜਾ ਹੈ, ਉਹਨਾਂ ਦੀ ਵਡਿਆਈ ਤਾਂ ਸਾਰੇ ਸੰਸਾਰ ਵਿੱਚ ਪ੍ਰਗਟ ਹੈ।
ਦੇਸ਼ ਵਿਦੇਸ਼ਨ ਸੰਗਤ ਬ੍ਰਿੰਦ,
ਦੇਸਾਂ ਵਿਦੇਸਾਂ ਵਿੱਚ ਰਹਿਣ ਵਾਲੀਆਂ ਬੇਅੰਤ ਜਿਹੜੀਆਂ ਸੰਗਤਾਂ ਹਨ,
ਦਰਸੇ ਪੂਜੇ ਭਾਵ ਬਿਲਾਂਦੇ,
ਦਿਲ ਦੇ ਵਿੱਚ ਬੜਾ ਭਾਵ ਧਾਰਨ ਕਰਕੇ ਇਹਨਾਂ ਦੇ ਦਰਸ਼ਨ ਕਰਦੇ, ਇਹਨਾਂ ਦੀ ਪੂਜਾ ਕਰਦੇ ਹਨ।
ਤੁਰਕੇਸ਼ਰ ਕੀ ਸਭਾ ਮਜਾਰੀ,
ਇੱਥੋਂ ਤਾਈ ਕਿ ਔਰੰਗਜ਼ੇਬ ਬਾਦਸ਼ਾਹ ਦੀ ਭਰੀ ਸਭਾ ਦੇ ਅੰਦਰ,
ਜੀਤੇ ਅਜ਼ਮਤ ਅਰਮਤ ਧਾਰੀ,
ਬਾਬਾ ਰਾਮ ਰਾਏ ਜੀ ਨੇ ਆਪਣੀ ਸ਼ਕਤੀ ਦੇ ਨਾਲ ਕਹਿੰਦੇ ਕਰਾਮਾਤੀ ਵੱਡੇ ਵੱਡੇ ਵਿਦਵਾਨ ਮਤ ਧਾਰੀ ਜਿਹੜੇ ਸਨ, ਬੁੱਧੀਜੀਵੀ, ਉਹ ਵੀ ਉਹਨਾਂ ਨੇ ਜਿੱਤ ਲਏ ਸਨ।
ਜਸ ਵਿਸਾਲ ਕੋ ਨਿਤ ਪ੍ਰਤ ਪਾਇਓ,
ਉਹਨਾਂ ਨੇ ਬੇਅੰਤ ਹੀ ਜਸ ਦੀ ਪ੍ਰਾਪਤੀ ਦਿੱਲੀ ਵਿਖੇ ਕੀਤੀ ਹੈ।
ਜੈ ਕੈ ਆਪਣੋ ਤੇਜ ਵਧਾਇਓ,
ਪਰ ਜਿੱਥੇ ਕਿੱਥੇ ਆਪਣਾ ਤੇਜ ਪ੍ਰਤਾਪ ਵਧਾ ਲਿਆ ਹੈ,
ਇਨਕੇ ਮਿਲੇ ਸੋ ਘਟ ਨੇ ਜਾਈ,
ਜੇਕਰ ਬਾਬਾ ਰਾਮ ਰਾਏ ਜੀ ਇੱਥੇ ਆ ਕੇ ਸਤਿਗੁਰਾਂ ਨੂੰ ਮਿਲਣਗੇ ਤੇ ਉਹਨਾਂ ਦਾ ਕਿਹੜਾ ਪ੍ਰਤਾਪ ਘਟਣ ਲੱਗਾ ਹੈ, ਉਹਨਾਂ ਦੀ ਕਿਹੜੀ ਵਡਿਆਈ ਘਟਣ ਲੱਗੀ ਹੈ, ਜਦੋਂ ਇੱਥੇ ਆ ਕੇ ਮਿਲਣਗੇ, ਬਲਕਿ ਉਹਨਾਂ ਦੀ ਵਡਿਆਈ ਤਾਂ ਹੋਰ ਜ਼ਿਆਦਾ ਵੱਧ ਜਾਵੇਗੀ।
ਕਿਉਂ ਚਿੱਤ ਮੈਂ ਅਸ ਸ਼ੰਕੇ ਉਪਾਈ,
ਕਿਉਂ ਬਾਬਾ ਜੀ ਨੇ ਆਪਣੇ ਚਿੱਤ ਵਿੱਚ ਐਸੀ ਸ਼ੰਕਾ ਨੂੰ ਪੈਦਾ ਕੀਤਾ ਹੈ।
ਪੁਨ ਮਸੰਦ ਬੋਲਿਓ ਕਰ ਜੋਰ,
ਇਹ ਬਚਨ ਸੁਣ ਕਰਕੇ ਮਸੰਦ ਨੇ ਦੋਨੇ ਹੱਥ ਜੋੜੇ ਤੇ ਬੇਨਤੀ ਕਰਨ ਲੱਗਾ ਹੈ,
ਬਹੁ ਵਿਚਾਰ ਭੇਜਿਓ ਇਤ ਔਰ,
ਕਹਿਣ ਲੱਗੇ ਵੀ ਬਾਬਾ ਜੀ ਨੇ ਬੜੀ ਵਿਚਾਰ ਕੀਤੀ ਹੈ, ਵਿਚਾਰ ਕਰਨ ਤੋਂ ਬਾਅਦ ਹੀ ਉਹਨਾਂ ਨੇ ਮੈਨੂੰ ਇਸ ਪਾਸੇ ਭੇਜਿਆ ਹੈ।
ਪਾਵ ਨਬੀ ਚ ਪਾਵ ਟੇਕਾਲੇ,
ਉਹਨਾਂ ਦੀ ਇਹ ਇੱਛਾ ਹੈ ਕਿ ਉਹ ਪੌਂਟਾ ਸਾਹਿਬ ਦੇ ਵਿੱਚ ਆਪਣਾ ਪੈਰ ਨਹੀਂ ਪਾਵਣਗੇ।
ਵਹਿਰ ਮਿਲਣ ਕੀ ਰਿਦੇ ਸਮਾਲੇ,
ਤੇ ਬਾਹਰ ਮਿਲਣ ਦੀ ਹੀ ਉਹਨਾਂ ਦੇ ਮਨ ਦੀ ਇੱਛਾ ਹੈ।
ਸ਼੍ਰੀ ਪ੍ਰਭ ਨਿਤ ਅਖੀਰ ਵਿਚਰਨ ਤੇ,
ਸਤਿਗੁਰੂ ਕਲਗੀਧਰ ਜੀ ਨੇਤਾ ਪ੍ਰਤੀ ਸ਼ਿਕਾਰ ਖੇਡਣ ਵਾਸਤੇ ਵਿਚਰਦੇ ਹਨ।
ਬਨੇ ਮੇਲ ਤੈ ਇਮ ਚਿਤਵੰਤੇ,
ਚਿਤ ਵਿੱਚ ਇਹੀ ਸੋਚਦੇ ਵੀ ਜਦੋਂ ਮਹਾਰਾਜ ਕਿਤੇ ਬਾਹਰ ਸ਼ਿਕਾਰ ਖੇਡਣ ਆਵਣ ਤੇ ਰਸਤੇ ਦੇ ਵਿੱਚ ਮੇਰਾ ਉਹਨਾਂ ਦੇ ਨਾਲ ਮੇਲ ਹੋ ਜਾਵੇ।
ਪੁਰੋ ਮਨੋਰਥ ਇਮਹੀ ਤਿਮਕੋ,
ਸਤਿਗੁਰੂ ਜੀ ਕਿਰਪਾ ਕਰਕੇ ਆਪ ਜੀ ਉਹਨਾਂ ਦਾ ਇਹ ਮਨੋਰਥ ਜਿਹੜਾ ਹੈ ਉਹ ਪੂਰਨ ਕਰ ਦਿਓ।
ਤੁਮ ਹੋ ਵੱਡੇ ਆਨੰਦ ਦਿਓ ਮਨ ਕੋ,
ਅੱਛਾ ਤੁਸੀਂ ਵੱਡੇ ਹੋ, ਤੁਸੀਂ ਮਹਾਨ ਹੋ, ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ, ਕਿਰਪਾ ਕਰਕੇ ਬਾਬਾ ਰਾਮ ਰਾਏ ਜੀ ਦੇ ਹਿਰਦੇ ਨੂੰ ਆਨੰਦ ਬਖਸ਼ਿਸ਼ ਕਰੋ।
ਸੁਣ ਕਰ ਸ਼੍ਰੀ ਕਲਗੀਧਰ ਪਾਖਾ,
ਇਹ ਬਚਨ ਸੁਣ ਕੇ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਰਮਾਨ ਕਰਦੇ ਹਨ।
ਕਰੇ ਤਥਾ ਹਮ ਤਿਨੇ ਅਭਿਲਾਖਾ,
ਸਤਿਗੁਰੂ ਕਹਿੰਦੇ ਕੋਈ ਨੀ, ਜੇ ਉਹਨਾਂ ਦੇ ਹਿਰਦੇ ਦੀ ਇਹ ਭੁਲਾਖਾ ਅਸੀਂ ਇੱਦਾਂ ਹੀ ਕਰਾਂਗੇ। ਦੇਖੋ ਜਿਹੜਾ ਵੀ ਸਿੱਖ ਹਿਰਦੇ ਵਿੱਚ ਭਾਵਨਾ ਧਾਰਦਾ ਉਹਦੀ ਜਿੱਦਾਂ ਦੀ ਭਾਵਨਾ ਹੁੰਦੀ ਹੈ ਮਹਾਰਾਜ ਉਦਾਂ ਦੀ ਭਾਵਨਾ ਹੀ ਪੂਰੀ ਕਰਦੇ ਨੇ। ਇਹ ਨਹੀਂ ਸੀ ਵੀ ਰਾਮ ਰਾਏ ਪੌਂਟਾ ਸਾਹਿਬ ਆਵੇ ਤੇ ਤਾਂ ਹੀ ਦਰਸ਼ਨ ਦੇਵਾਂਗੇ, ਕੋਈ ਗੱਲ ਨਹੀਂ। ਜੋ ਬਾਹਰ ਮਿਲਣਾ ਚਾਹੁੰਦਾ ਉਹਦੇ ਹਿਰਦੇ ਵਿੱਚ ਪ੍ਰੀਤ ਹੈ ਤੇ ਬਾਹਰ ਚੱਲ ਕੇ ਮਿਲ ਲਵਾਂਗੇ। ਜਿਹਾ ਪਾਓ ਤਿਹਾ ਫਲ ਪਾਈਐ, ਜਿਹੋ ਜੀ ਕਿਸੇ ਦੀ ਭਾਵਨਾ ਹੁੰਦੀ, ਸ਼ਰਧਾ ਹੁੰਦੀ ਹੈ, ਕਿਸੇ ਦਾ ਪਿਆਰ ਹੁੰਦਾ, ਮਹਾਰਾਜ ਉਦਾਂ ਦਾ ਹੀ ਫਲ ਜਿਹੜਾ ਉਹਨੂੰ ਬਖਸ਼ਿਸ਼ ਕਰ ਦਿੰਦੇ ਨੇ। ਹਰ ਕਿਸੇ ਦੀ ਆਪਣੀ ਆਪਣੀ ਭਾਵਨਾ, ਪੰਡਿਤ ਸ਼ਿਵਦੱਤ ਦੀ ਆਪਣੀ ਭਾਵਨਾ ਸੀ, ਉਹਨੂੰ ਮਹਾਰਾਜ ਨੇ ਭਗਵਾਨ ਦੇ ਰੂਪ ਦੇ ਵਿੱਚ ਦਰਸ਼ਨ ਦੇ ਦਿੱਤੇ। ਤੋ ਜਿਹੜਾ ਜਿਹੋ ਜੀ ਅਭਿਲਾਖਾ ਮਹਾਰਾਜ ਦੇ ਕੋਲੋਂ ਕਰਦਾ ਹੈ ਉਦਾਂ ਦੀ ਅਭਿਲਾਖਾ ਮਹਾਰਾਜ ਪੂਰੀ ਕਰ ਦਿੰਦੇ ਨੇ। ਵੇਖੋ ਰਾਜੇ ਸ਼ਿਵ ਨਾਮ ਨੂੰ ਮਿਲਣ ਵਾਸਤੇ ਮਹਾਰਾਜ ਕਿੰਨੀ ਦੂਰ ਸੰਗਲਾ ਦੀਪ ਗਏ, ਗੁਰੂ ਨਾਨਕ ਸਾਹਿਬ ਜੀ ਮਾਤਾ ਭਾਗਪਰੀ ਨੂੰ ਮਿਲਣ ਵਾਸਤੇ ਮਹਾਰਾਜ ਕਸ਼ਮੀਰ ਦੀ ਧਰਤੀ ਦੇ ਉੱਪਰ ਗਏ, ਪਟਨਾ ਸਾਹਿਬ ਦੀਆਂ ਸੰਗਤਾਂ ਦੀ ਇੱਛਾ ਪੂਰਨ ਕਰਨ ਵਾਸਤੇ ਮਹਾਰਾਜ ਨੌਵੇਂ ਪਾਤਸ਼ਾਹ ਪਟਨਾ ਸਾਹਿਬ ਗਏ। ਸਿੱਖ ਵੀ ਤਾਂ ਆ ਹੀ ਸਕਦੇ ਸਨ, ਮਹਾਰਾਜ ਵੀ ਤਾਂ ਕਹਿ ਹੀ ਸਕਦੇ ਸਨ ਵੀ ਅਸੀਂ ਗੁਰੂ ਉਹ ਸਿੱਖ ਹਾਂ ਵੀ ਉਹ ਸਾਨੂੰ ਮਿਲਣ ਆਵਣ, ਪਰ ਇੱਥੇ ਖੇਡ ਵੱਖਰੀ ਹੈ, ਉਲਟੀ ਗੰਗ ਵਹਾਇਓ ਨਾ, ਇੱਥੇ ਉਲਟੀ ਗੰਗਾ ਵਹਿੰਦੀ ਹੈ। ਜਿਹੜੇ ਸਿੱਖ ਨੇ ਉਹਨਾਂ ਨੂੰ ਮਹਾਰਾਜ ਆਪ ਮਿਲਣ ਵਾਸਤੇ ਜਾਂਦੇ ਨੇ। ਮਸ਼ਕੀਨ ਜੀ ਇੱਕ ਬਚਨ ਕਹਿੰਦੇ ਸਨ ਵੀ ਆਮ ਕਰਕੇ ਰੋਗੀ ਜਿਹੜਾ ਵੈਦ ਕੋਲ ਚੱਲ ਕੇ ਆਉਂਦਾ, ਪਰ ਕਹਿੰਦੇ ਸਤਿਗੁਰਾਂ ਦੇ ਘਰ ਦੀ ਵਡਿਆਈ ਇੰਨੀ ਵੱਡੀ ਹੈ ਕਿ ਇੱਥੇ ਮਹਾਰਾਜ ਆਪ ਚੱਲ ਕੇ ਰੋਗੀਆਂ ਕੋਲ ਜਾਂਦੇ, ਵੀ ਜਿੱਥੇ ਜਿੱਥੇ ਕੋਈ ਰੋਗੀ ਮਿਲਦਾ ਉੱਥੇ ਪਹੁੰਚ ਜਾਂਦੇ ਨੇ। ਚਾਰ ਉਦਾਸੀਆਂ ਮਹਾਰਾਜ ਕਰਦੇ ਨੇ, ਵੇਖਿਆ ਵੀ ਇੱਥੇ ਇੱਥੇ ਰੋਗੀ ਰਹਿੰਦੇ, ਧਰਮ ਸਥਾਨਾਂ 'ਤੇ ਰਹਿੰਦੇ ਨੇ, ਧਰਮ ਸਥਾਨਾਂ 'ਤੇ ਗਏ, ਰਾਜਿਆਂ ਦੇ ਮਹਿਲਾਂ 'ਚ ਵੀ ਗਏ ਮਹਾਰਾਜ ਸਤਿਗੁਰੂ ਜੀ, ਜਿੱਥੇ ਜਿੱਥੇ ਕਾਰੂ ਵਰਗਿਆਂ ਦਾ ਪਾਰ ਉਤਾਰਾ ਕਰਨਾ ਸੀ ਉਹਦੇ ਮਹਿਲਾਂ ਦੇ ਮੂਹਰੇ ਜਾ ਬੈਠੇ ਮਹਾਰਾਜ। ਕੋਈ ਸਾਧ ਸੰਤ ਫਕੀਰ ਜਿਵੇਂ ਬਲੀ ਕੰਧਾਰੀ ਵਰਗੇ ਹੰਕਾਰੀ ਸਨ, ਉਹਦਾ ਹੰਕਾਰ ਭੰਨਣ ਉੱਥੇ ਚਲੇ ਗਏ, ਕਿਤੇ ਸਿਆਲਕੋਟ ਹਮਜਾ ਗੌਸ ਵਰਗੇ ਦਾ ਹੰਕਾਰ ਤੋੜਨ ਵਾਸਤੇ ਗਏ। ਜਿੱਥੇ ਜਿੱਥੇ ਰੋਗੀ ਲੱਗਿਆ ਨਾ ਮਹਾਰਾਜ ਨੂੰ ਵੀ ਰੋਗੀ ਰਹਿੰਦੇ ਨੇ, ਕੁਰਸ਼ੇਤਰ ਜਾਂਦੇ ਨੇ, ਹਰਿਦੁਆਰ ਜਾਂਦੇ, ਵੀ ਇੱਥੇ ਤੇ ਭਰਮਾਰ ਹੀ ਹੈ ਰੋਗੀਆਂ ਦੀ, ਉਹਨਾਂ ਦਾ ਇਲਾਜ ਕਰਨ ਵਾਸਤੇ ਉੱਥੇ ਪਹੁੰਚ ਜਾਂਦੇ ਨੇ। ਤੋ ਹਿਰਦੇ ਦੀ ਜਿਹੋ ਜੀ ਕਿਸੇ ਦੀ ਅਭਿਲਾਖਾ ਹੁੰਦੀ ਹੈ ਉਦਾਂ ਦੀ ਅਭਿਲਾਖਾ ਨੂੰ ਮਹਾਰਾਜ ਪੂਰੀ ਕਰ ਦਿੰਦੇ ਨੇ। ਤੋ ਬਾਬਾ ਰਾਮ ਰਾਏ ਜੀ ਦੀ ਅਭਿਲਾਖਾ ਸੀ ਵੀ ਮਹਾਰਾਜ ਬਾਹਰ ਆ ਕੇ ਹੀ ਮੈਨੂੰ ਮਿਲਣ, ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਉਹਨੂੰ ਚੱਲ ਕੇ ਬਾਹਰ ਮਿਲ ਲਵਾਂਗੇ ਜੇ ਉਹਨਾਂ ਦੇ ਮਨ ਦੀ ਇਹੀ ਇੱਛਾ ਹੈ।
ਸ਼੍ਰੀ ਜਮਨਾ ਕੇ ਰੁਚਿਰ ਪ੍ਰਵਾਹ,
ਜਮਨਾ ਦਾ ਜਿਹੜਾ ਬੜਾ ਸੁੰਦਰ ਪਾਣੀ ਦਾ ਪ੍ਰਵਾਹ ਵਹਿੰਦਾ ਹੈ,
ਥਿਰੇ ਤਰੀ ਵਿਚਰੇ ਜਲ ਮਾਹ,
ਸਤਿਗੁਰੂ ਜੀ ਕਹਿੰਦੇ ਉਸ ਦੀ ਬੇੜੀ ਦੇ ਵਿੱਚ ਬਹਿ ਕੇ ਨਾ, ਜਮਨਾ ਦੇ ਵਿੱਚ ਬੇੜੀ ਵਿੱਚ ਬਹਿ ਕਰਕੇ ਜਮਨਾ ਦੇ ਵਿੱਚ ਅਸੀਂ ਵਿਚਰਨਾ ਕਰਾਂਗੇ।
ਆਇਤਵਾਰ ਦੂਜ ਥਿਤ ਜਾਨੋ,
ਦਿਨ ਵੀ ਦੱਸ ਦਿੱਤਾ ਮਹਾਰਾਜ ਨੇ ਵੀ ਹੁਣ ਅਗਲਾ ਜਿਹੜਾ ਐਤਵਾਰ ਆਉਣ ਵਾਲਾ ਹੈ ਤੇ ਦੂਜ ਦੀ ਜਿਹੜੀ ਥਿਤ ਹੈ,
ਤਿਸ ਦਿਨ ਆਏ ਮੇਲ ਕੋਠਾਨੋ,
ਰਾਮ ਰਾਏ ਨੂੰ ਕਹਿ ਦਿਓ ਵੀ ਉਸ ਦਿਨ ਉਹ ਜਮਨਾ ਦੇ ਵਿੱਚ ਆ ਜਾਏ, ਬੇੜੀ ਵਿੱਚ ਬਿਰਾਜਮਾਨ ਹੋ ਜਾਏ, ਤੇ ਅਸੀਂ ਵੀ ਉਸੇ ਦਿਨ ਹੀ ਆ ਕੇ ਬੇੜੀ ਵਿੱਚ ਬਹਿ ਕੇ ਜਮਨਾ ਦੇ ਵਿਚਕਾਰ ਉਹਨਾਂ ਨੂੰ ਮਿਲਾਂਗੇ।
ਸੰਗਤ ਰਾਮ ਰਾਏ ਕੀ ਖੋਟੀ,
ਨਾਲ ਬਚਨ ਕੀਤਾ ਵੀ ਰਾਮ ਰਾਏ ਦੀ ਸੰਗਤ ਸਾਰੀ ਹੀ ਖੋਟੀ ਹੈ,
ਬਿਨ ਉਪਦੇਸ਼ ਰਹੀ ਮਤ ਮੋਟੀ,
ਕਿਉਂਕਿ ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹਨਾਂ ਦੀ ਮਤ ਮੋਟੀ ਰਹਿ ਗਈ ਹੈ। ਇਹ ਬਾਬਾ ਰਾਮ ਰਾਏ ਨੂੰ ਤਾਂ ਮੰਨਦੇ ਨੇ ਪਰ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਨੂੰ ਨਹੀਂ ਸਮਝਦੇ। ਉਹਨਾਂ ਵਾਸਤੇ ਬਾਬਾ ਰਾਮ ਰਾਏ ਵੱਡੇ ਨੇ, ਪਰ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਬਾਬਾ ਰਾਮ ਰਾਏ ਦੀ ਸ਼ਰਧਾ ਕਿੱਥੇ ਖੜੀ ਹੋਈ ਹੈ, ਉਹਨਾਂ ਦਾ ਪ੍ਰੇਮ ਕਿੱਥੇ ਖੜਿਆ ਹੋਇਆ। ਚਲੋ ਮਹਾਰਾਜ ਨੇ ਜਦੋਂ ਛੇਕਿਆ ਬਾਬਾ ਰਾਮ ਰਾਏ ਜੀ ਨੂੰ ਤੇ ਮਿਲਣ ਆਏ ਸਨ ਨਾ ਬਾਬਾ ਜੀ ਸਤਿਗੁਰਾਂ ਨੂੰ, ਕੀਰਤਪੁਰ ਸਾਹਿਬ ਮਿਲਣ ਵੀ ਆਏ ਸਨ ਵੀ ਗਲਤੀ ਹੋ ਗਈ ਹੈ, ਪਰ ਮਹਾਰਾਜ ਨੇ ਤਿਆਗ ਕਰ ਦਿੱਤਾ। ਮਹਾਰਾਜ ਕਿੱਧਰ ਜਾਵਾਂ, ਜਿੱਧਰ ਮੂੰਹ ਹੈ ਉੱਧਰ ਤੁਰ ਜਾ, ਫਿਰ ਬਚਨ ਮੰਨਿਆ ਨਾ ਗੁਰੂ ਸਾਹਿਬ ਦਾ, ਜਿੱਧਰ ਮੁੱਖ ਸੀ ਉੱਧਰ ਨੂੰ ਚਲੇ ਗਏ ਬਾਬਾ ਰਾਮ ਰਾਏ ਜੀ। ਫਿਰ ਗੁਰੂ ਘਰ ਦੇ ਅੱਗੇ ਝੁਕੇ ਵੀ, ਨਿਵੇਂ ਵੀ, ਗਲਤੀ ਦੀ ਮਾਫ਼ੀ ਵੀ ਮੰਗੀ ਸਤਿਗੁਰਾਂ ਦੇ ਚਰਨਾਂ ਵਿੱਚੋਂ ਬਾਬਾ ਰਾਮ ਰਾਏ ਜੀ ਨੇ। ਤਾਂ ਪਰ ਉਹਨਾਂ ਦੇ ਜਿਹੜੇ ਅੱਗੋਂ ਸੇਵਕ ਸਨ ਉਹਨਾਂ ਦਾ ਸੁਭਾਅ ਖੋਟਾ ਸੀਗਾ, ਇਸ ਕਰਕੇ ਮਹਾਰਾਜ ਜੀ ਕਹਿੰਦੇ ਰਾਮ ਰਾਏ ਦੀ ਜਿਹੜੀ ਸੰਗਤ ਹੈ ਨਾ ਉਹ ਖੋਟੀ ਰਹਿ ਗਈ ਹੈ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਉਹਨਾਂ ਦੀ ਮੱਤ ਮੋਟੀ ਹੈ। ਕਥਾ ਆਉਂਦੀ ਹੈ ਬੜੀ ਸੁੰਦਰ ਇੱਕ, ਮਹਾਰਾਜ ਗੁਰੂ ਕਲਗੀਧਰ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਤੇ ਹੁਕਮ ਕੀਤਾ ਵੀ ਲੁੱਟੋ ਦੇਗ ਸਾਰੇ ਜਾਣੇ ਮਿਲ ਕੇ। ਖਾਲਸੇ ਨੇ ਲੁੱਟ ਮਚਾ ਦਿੱਤੀ ਤੇ ਬਾਬਾ ਰਾਮ ਕੁਇਰ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਖ ਉਹ ਆਪਣੀ ਸਮਾਧੀ ਵਿੱਚ ਆਨੰਦ ਵਿੱਚ ਬੈਠੇ ਸਨ, ਉਹ ਨਹੀਂ ਉੱਠੇ, ਉਹ ਆਪਣਾ ਆਨੰਦ ਲੈ ਰਹੇ ਸਨ ਤੇ ਉਹਨਾਂ ਦੇ ਸੇਵਕ ਵੀ ਨਹੀਂ ਉੱਠੇ ਅੱਗੋਂ, ਕਿਸੇ ਨੇ ਕੜਾਹ ਪ੍ਰਸ਼ਾਦ ਦੀ ਦੇਖ ਨਹੀਂ ਲਈ। ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪੁੱਛਿਆ ਵੀ ਜਦੋਂ ਸਾਰੇ ਖਾਲਸੇ ਨੇ ਲੁੱਟ ਮਚਾਈ, ਦੇਗ ਲੈ ਲਈ, ਜਿਹਦੇ ਹੱਥ ਜਿੰਨੀ ਆਈ ਦੇਗ ਛਕ ਲਈ, ਹੁਣ ਤੇ ਆਪਾਂ ਨੂੰ ਥੋੜ੍ਹੀ ਜਿਹੀ ਚਾਹੀਦੀ ਹੁੰਦੀ ਵੀ ਥੋੜ੍ਹੀ ਜਿਹੀ ਦੇ ਦਿਓ ਵੀ ਸ਼ੂਗਰ ਹੀ ਨਾ ਵੱਧ ਜਾਏ ਕਿਤੇ, ਕਈਆਂ ਨੂੰ ਇਹ ਡਰ ਹੁੰਦਾ ਵੀ ਕਿਤੇ ਬਲੱਡ ਪ੍ਰੈਸ਼ਰ ਨਾ ਵੱਧ ਜਾਏ, ਬਾਕੀ ਚਲੋ ਆਪਾਂ ਸਾਰਾ ਕੁਝ ਛਕ ਛਕਾ ਲੈਂਦੇ ਹਾਂ ਪਰ ਦੇਗ ਵੇਲੇ ਆਪਾਂ ਥੋੜ੍ਹਾ ਜਿਹਾ ਸੰਕੋਚ ਕਰਦੇ ਹਾਂ, ਪਰ ਭਾਈ ਇਹ ਗੁਰਪ੍ਰਸਾਦ ਹੈ, ਇਹਦੇ ਨਾਂ 'ਤੇ ਰੋਗ ਮਿਟਦੇ ਨੇ, ਇਹ ਦੇਗ ਤਾਂ ਭਲਾ ਕਰਦੀ ਹੈ ਗੁਰਸਿੱਖ ਦਾ, ਇਹਦੇ ਨਾਲ ਨਹੀਂ ਕੋਈ ਰੋਗ ਰਹਿੰਦਾ, ਬਾਕੀ ਮਨ ਦੇ ਵਿੱਚ ਵਹਿਮ ਨਾ ਰੱਖੀਏ। ਗੁਰਪ੍ਰਸਾਦ ਭਰਮ ਕਾ ਨਾਸ, ਭਰਮ ਖਤਮ ਕਰ ਦਿਓ ਅਤੇ ਕਿਰਪਾ ਆਪੇ ਹੀ ਹੋਈ ਜਾਣੀ ਹੈ, ਜੇ ਪਹਿਲਾਂ ਹੀ ਡਰ ਬਣਾ ਕੇ ਰੱਖਾਂਗੇ ਫਿਰ ਤਾਂ ਰੋਗ ਤਾਂ ਅਰੋਗੀ ਬੰਦੇ ਨੂੰ ਵੀ ਕਈ ਵਾਰੀ ਚੰਗੇ ਭਲੇ ਰੋਗ ਆਪ ਹੀ ਲੱਗ ਜਾਂਦੇ ਨੇ। ਆਪਾਂ ਕਹਿੰਦੇ ਜੀ ਫਲਾਣੇ ਨੂੰ ਰੋਗ ਹੀ ਕੋਈ ਨਹੀਂ ਸੀ, ਫਿਰ ਵੀ ਚਲਾ ਗਿਆ ਸੰਸਾਰ ਤੋਂ। ਤੋ ਸਾਧ ਸੰਗਤ ਜੀ, ਕੜਾਹ ਪ੍ਰਸ਼ਾਦ ਖਾਲਸੇ ਨੇ ਲੁੱਟੀ, ਬਾਬਾ ਰਾਮ ਕੁਇਰ ਸਾਹਿਬ ਜੀ ਨਹੀਂ ਉੱਠੇ, ਸੰਗਤ ਵੀ ਨਹੀਂ ਉੱਠੀ ਉਹਨਾਂ ਦੀ। ਮਹਾਰਾਜ ਕਲਗੀਧਰ ਜੀ ਨੇ ਪੁੱਛਿਆ ਵੀ ਭਾਈ ਤੁਸੀਂ ਨਹੀਂ ਉੱਠੇ, ਜਿਹੜੇ ਉਹਨਾਂ ਦੇ ਸ਼ਰਧਾਲੂ ਸਨ ਉਹ ਕਹਿਣ ਲੱਗੇ ਵੀ ਸਾਡੇ ਬਾਬਾ ਜੀ ਨਹੀਂ ਉੱਠੇ, ਯਾਨੀ ਭਾਈ ਰਾਮ ਕੁਇਰ ਸਾਹਿਬ ਜੀ ਨਹੀਂ ਉੱਠੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਰਾਮ ਕੁਇਰ ਜੀ ਤੁਹਾਡੀ ਸੰਗਤ ਖੋਟੀ ਹੈ, ਕਿਉਂ ਖੋਟੀ ਹੈ, ਇਹਨਾਂ ਨੇ ਗੁਰੂ ਦਾ ਬਚਨ ਨਹੀਂ ਮੰਨਿਆ, ਇਹ ਭਾਵੇਂ ਤੁਹਾਡੇ ਸ਼ਰਧਾਲੂ ਤੁਹਾਡੇ ਸੇਵਕ ਨੇ, ਇਹਨਾਂ ਵਾਸਤੇ ਵੱਡਾ ਗੁਰੂ ਹੋਣਾ ਚਾਹੀਦਾ ਹੈ, ਵੀ ਗੁਰੂ ਨੇ ਹੁਕਮ ਕੀਤਾ ਹੈ, ਤੁਹਾਡੀ ਅਵਸਥਾ ਕੁਝ ਹੋਰ ਹੈ, ਤੁਸੀਂ ਨਹੀਂ ਉੱਠੇ, ਤੁਸੀਂ ਆਪਣੇ ਰਸ ਨੂੰ ਮਾਣਦੇ ਸੋ, ਪਰ ਇਹਨਾਂ ਨੂੰ ਤਾਂ ਉੱਠਣਾ ਚਾਹੀਦਾ ਸੀ, ਇਹਨਾਂ ਨੇ ਤੁਹਾਡੇ ਵੱਲ ਵੇਖਿਆ, ਇਹਨਾਂ ਗੁਰੂ ਵੱਲ ਨਹੀਂ ਵੇਖਿਆ। ਆਪਾਂ ਵੀ ਕਈ ਵਾਰ ਕਹਿ ਦਿੰਦੇ ਹਾਂ ਵੀ ਸਾਡੇ ਬਾਬਾ ਜੀ ਨੇ ਗੱਲ ਕਹੀ ਹੈ ਵੀ ਅਸੀਂ ਤਾਂ ਨਹੀਂ ਕੀਤਾ, ਨਹੀਂ ਭਾਈ, ਗੁਰੂ ਪਹਿਲਾਂ ਆਇਆ, ਬਾਕੀ ਸਾਰਾ ਕੁਝ ਬਾਅਦ ਵਿੱਚ ਹੈ। ਇਹ ਗੱਲ ਦਸਵੇਂ ਪਾਤਸ਼ਾਹ ਜੀ ਨੇ ਭਾਈ ਰਾਮ ਕੁਇਰ ਸਾਹਿਬ ਜੀ ਦੀ ਸੰਗਤ ਨੂੰ ਸਮਝਾਈ। ਇਸੇ ਕਰਕੇ ਕਲਗੀਧਰ ਜੀ ਨੇ ਕਿਹਾ ਸੀ ਵੀ ਰਾਮ ਰਾਏ ਦਾ ਹਿਰਦਾ ਤਾਂ ਝੁਕ ਗਿਆ, ਪਰ ਉਹਦੇ ਸਾਥੀਆਂ ਦਾ, ਮਸੰਦਾਂ ਦਾ ਤੇ ਨਾਲ ਦੇ ਜਿਹੜੇ ਉਹਦੇ ਸਿੱਖ ਨੇ ਨਾ, ਉਹਨਾਂ ਨੇ ਗੁਰੂ ਦਾ ਉਪਦੇਸ਼ ਨਹੀਂ ਲਿਆ। ਸਤਿਗੁਰੂ ਕਹਿੰਦੇ ਉਹ ਅੰਦਰੋਂ ਖੋਟੇ ਤੇ ਬੁੱਧੀ ਦੇ ਮੋਟੇ ਹਨ,
ਬਿਨਾਂ ਤਰਾਸ ਤੇ ਤਾਏ ਮਸੰਦ,
ਉਹਨਾਂ ਦੇ ਜਿਹੜੇ ਮਸੰਦ ਨੇ ਰਾਮ ਰਾਏ ਦੇ ਉਹ ਵੀ ਡਰ ਭੈ ਤੋਂ ਬਿਨਾਂ ਹਨ,
ਗਰਬੇ ਧਨ ਕੋ ਪਾਏ ਬਿਲੰਦ,
ਉਹਦੇ ਧਨ ਦੀ ਪ੍ਰਾਪਤੀ ਕਰਕੇ ਹਿਰਦੇ ਵਿੱਚ ਬੜਾ ਹੰਕਾਰ ਪੈਦਾ ਹੋ ਗਿਆ ਹੈ,
ਤਿੰਨ ਤੇ ਸ਼ੰਕਤ ਹੈ ਚਿੱਤ ਸੋਏ,
ਤੇ ਬਾਬਾ ਰਾਮ ਰਾਏ ਜੀ ਉਹਨਾਂ ਤੋਂ ਸ਼ੰਕਾ ਕਰਦੇ ਨੇ। ਭੈ ਤੇ ਸਿੱਖ ਦੇ ਅੰਦਰ ਹੋਣਾ ਚਾਹੀਦਾ ਨਾ, ਪਰ ਇੱਥੇ ਕੰਮ ਉਲਟਾ ਹੈ, ਇੱਥੇ ਬਾਬਾ ਰਾਮ ਰਾਏ ਜੀ ਆਪਣੇ ਸੇਵਕਾਂ ਕੋਲੋਂ ਸ਼ੰਕਾ ਕਰਦੇ ਹਨ,
ਇਸ ਕਾਰਨ ਬਿਨ ਦੁਤੀਏ ਨ ਕੋਏ,
ਕਲਗੀਧਰ ਜੀ ਮਾਮਾ ਕਿਰਪਾਲ ਜੀ ਨੂੰ ਕਹਿੰਦੇ ਵੀ ਇਸ ਕਾਰਨ ਤੋਂ ਬਿਨਾਂ ਹੋਰ ਕੋਈ ਵੀ ਦੂਜਾ ਕਾਰਨ ਨਹੀਂ, ਬਾਬਾ ਰਾਮ ਰਾਏ ਜੀ ਕੇਵਲ ਆਪਣੇ ਸਿੱਖਾਂ ਕੋਲੋਂ ਤੇ ਮਸੰਦਾਂ ਕੋਲੋਂ ਡਰਦੇ ਮਾਰੇ ਇੱਥੇ ਨਹੀਂ ਆਉਂਦੇ,
ਜਾਂ ਤੇ ਹਮਨੀ ਕੇ ਮਨ ਜਾਨੀ,
ਇਸ ਕਰਕੇ ਅਸੀਂ ਮਨ ਦੇ ਵਿੱਚ ਇਹ ਗੱਲ ਚੰਗੀ ਤਰ੍ਹਾਂ ਜਾਣ ਲਈ ਹੈ,
ਬਿਗੜੇ ਕਬ ਕਾਰਜ ਤੇ ਹਾਨੀ,
ਜਿਸ ਦਿਨ ਇਹ ਮਸੰਦ ਵਿਗੜਨਗੇ ਨਾ उस दिन ये बाबे राम राय जी की हानि करनगे, ये बाबे राम राय जी का नुकसान करनगे।
जिम मई पालक को प्रधान,
जिस प्रकार किसी राजे का जेड़ा प्रधान हुंदा है, मुखी वजीर हुंदा है,
बने तनी तारे अभिमान,
जदों धन की प्राप्ति करके बहुत ज्यादा धनी हो जाता है, फिर ओदे हिरदे विच अभिमान हंकार पैदा हो जाता है।
तिमही सुपट बिगड़ कर जाए,
इसे प्रकार फिर जेडे राजे दे सूरमे उन्हां दी फौज जेड़ी है ओ भी बहुता धन प्राप्त करके ओ भी बिगड़ जाती है।
निज स्वामी को नाश उपाए,
एक दिन फिर वो अपने मालक का ही नाश कर देंदे ने, चाकर हथों मरना। गुरबाणी का भी फरमान है ना, भी एक दिन एहो जिहा आंदा कि जेड़ा राजा मालक जेड़ा हुंदा अपने चाकरां दे हथों ही मारिया जांदा। सतगुरु कहिंदे फिर एहो जे जेड़े सूरमे हुंदे ने वो अपने स्वामी दा मालक दा ही नाश कर देंदे हन।
या ते राम राय को कहो,
सतगुरु जी कहिंदे इस वास्ते जाके बाबा राम राय जी नूं ये बचन कह दिओ,
सावधान बन सब ते रहो,
सारिआं तों सावधान हो करके रहना है।
श्री जमना में तरनी तरे,
तो श्री जमना दे विच जिहड़ी नदी है उदे विच तुहाडी बेड़ी जदों तरेगी,
तैठा आए मेल को करें,
उसे जगह ते असी आ करके तुहाडे नाल मेल करांगे।
फरके सुन मसंद गुरबानी,
कलगीधर जी दे बचन सुन के ओ मसंद बड़ा ही प्रसन्न होया है।
रावर पनी सकल हम मानी,
पातशाह जो आप जी ने बचन कहे ने आप जी दे बचन असी सत करके मन ले हन।
अभिलाखा सब पूरन करी,
बड़ी दया कीती आप जिया ने साड़ी अभिलाखा इच्छा पूरन कर दिती है।
चलियो चाहो तित मैं इस करी,
सतगुरु हुण इस घड़ी मैं वापस जाना चाहुंदा आ, आप जी दा सुनेहा बाबा राम राय जी नूं देना चाहुंदा हां।
तब सतगुर सिरो पाओ दिवायो,
कलगीधर सच्चे पातशाह महाराज जी ने सिर पाओ उस मसंद नूं दवाया है।
उठ तत छिन पद सीस निवायो,
इस मसंद ने उठ के कलगीधर जी दे पावन चरणा कबलां ते अपना सीस नवाया है।
आए तुरंग अरूढ़त पयो,
घोड़ा हाजिर होया ते घोड़े उपर सवार हो गया।
राम राय की दिश चल गए,
देहरादून नूं बाबा राम राय दी दिशा वल चल पिया है।
जाए मिलियो सब कयो प्रसंग,
राम राय जी नूं जा मिलिया ते सारा ही प्रसंग सुना दिता है।
जमना में मिल बोहित संग,
सतगुरां दी आग्या होई है भी जमना दे विच उन्हां नाल तुहाडा मेल होवेगा।
होए नोका में मानव थोरे,
इस बेड़ी विच महाराज जी आवणगे उहदे विच थोड़े जे मानव उन्हां दे संगी साथी होणगे।
आदितवार चलो तिस ओरे,
तुसी भी ऐतवार वाले दिन उस पासे नूं चलो जिधर सतगुरां ने आवण दा हुक्म दिता है।
उतते हित अखीर चल आवे,
उधरों सतगुरु महाराज जी शिकार खेडण वास्ते चल के आवणगे।
कुछ मानव अपने संग लियावे,
अपने नाल अपने कुछ क संगी सेवक लै करके आवणगे।
जिस प्रकार मिल बे अभिलाखा,
इस प्रकार तुहाडे हिरदे विच सतगुरां नूं मिलण दी इच्छा सी।
गमन तमोए जथा तुम पाखा,
जांदी वेरी जिस तरह तुसी मैनू कहा सी जड़ी तागीद तुसी कीती सी।
होए बिदसो रच मैं चतुराई,
मैं बड़ी चतुराई नाल बचन कह के ना सारी विधि जड़ी रच दिती है, यानी अपनी चतुराई दस दिती ना भी मैं बड़ी सियाणप वरती बड़े चंगे बचन कह कह के महाराज नूं सुनाए ते तां ओह मन गए। कई बारी एदां दे जेहड़े दूत हुंदे उन्हां नूं इच्छा हुंदी है भी इनाम बहुत ज्यादा मिल जाएगा, वो इनाम लैण वास्ते फिर कुछ गल्लां अपने कोलों ला दिंदे ने। इह तां अंतरजामी पातशाह जी दी खेड है भी जिन्हां नूं मिलना उन्हां नूं मिल ही लैणा पातशाह ने। सतगुरु भी जानदे ने किहदे बचन किद्दां दे ने, भी मन नहीं प्रीत मुख हो गंढ लावत, जानदे ने भी मन विच प्रीत नहीं है ते भी मुखों गल्लां करके ना मुख नाल ही गंढ पाउण दी इह कोशिश कर रहे है, मुख नाल ही गंढ पाण दा यतन कर रहे है। तां गुरु साहिब तां सारी खेड जानदे ने, पर ओह मसंद जिहड़ा सी कहिंदा जी मैं बड़ियां चतराइयां सियाणपां वरत के उक्तियां जुगतियां नाल ਇਹ ਸਾਰੀ ਵਿਧੀ ਬਣਾ ਲਈ ਹੈ।
ਕਹਿ ਸ਼ੁਭ ਬਾਤ ਸੁਭਾਂਤ ਬਣਾਈ,
ਸ਼ੁਭ ਚੰਗੀਆਂ ਗੱਲਾਂ ਕਹਿ ਕਹਿ ਕੇ ਮੈਂ ਗੁਰੂ ਸਾਹਿਬ ਜੀ ਨੂੰ ਇਹ ਵਿਧੀ ਬਣਾ ਲਈ ਹੈ।
ਸੁਣ ਸ਼੍ਰੀ ਰਾਮ ਰਾਏ ਹਰ ਖਾਇਓ,
ਇਹ ਬਚਨ ਸੁਣ ਕਰਕੇ ਬਾਬਾ ਰਾਮ ਰਾਏ ਜੀ ਬੜੇ ਪ੍ਰਸੰਨ ਹੋਏ ਹਨ।
ਇਸ ਮਸੰਦ ਕੁਛ ਦਰਬ ਦਿਵਾਇਓ,
ਆਗਿਆ ਦੇ ਕੇ ਖਜ਼ਾਨਚੀ ਨੂੰ ਉਸ ਮਸੰਦ ਨੂੰ ਕੁਝ ਧਨ ਦਵਾਇਆ, ਮਾਇਆ ਦਵਾਈ ਨਾਮ ਦਿੱਤਾ ਹੈ।
ਆਦਿਤਵਾਰ ਪ੍ਰਤੀਖਤ ਰਹਿਓ,
ਬਾਬਾ ਰਾਮ ਰਾਏ ਜੀ ਐਤਵਾਰ ਨੂੰ ਉਡੀਕਦੇ ਹਨ।
ਹੁਣ ਸਮਾਜ ਬੂਜਨ ਕੋ ਕਹਿਓ,
ਫਿਰ ਪੁੱਛਣ ਲੱਗੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਰਾਜ ਸਮਾਜ ਬਾਰੇ।
ਕੇਤਕ ਦਲ ਕੇਤਕ ਉਤਸਾਹ,
ਸਤਿਗੁਰਾਂ ਦੇ ਨਾਲ ਕਿੰਨਾ ਕੁ ਦਲ ਹੈ, ਕਿੰਨੀਆਂ ਕੁ ਫੌਜਾਂ ਨੇ, ਕਿੰਨੇ ਕੁ ਘੋੜੇ ਨੇ, ਤੇ ਫੌਜਾਂ ਦੇ ਅੰਦਰ ਕਿੰਨਾ ਕੁ ਉਤਸ਼ਾਹ ਹੈ।
ਕਿਤਕ ਅਕੋਰਨ ਅਰਪੇ ਪਾਹਾ,
ਕਿੰਨੀ ਕੁ ਸੰਗਤ ਆ ਕੇ ਉਹਨਾਂ ਦੇ ਚਰਨਾਂ ਵਿੱਚ ਪਿਟਾਵਾਂ ਅਰਪਿਤ ਕਰਦੀ ਹੈ।
ਤਬ ਮਸੰਦ ਕਰ ਬੰਦ ਬਖਾਨਾ,
ਇਹ ਬਚਨ ਸੁਣ ਕਰਕੇ ਮਸੰਦ ਨੇ ਦੋਨੇ ਹੱਥ ਜੋੜ ਕਰਕੇ ਆਖਿਆ ਹੈ।
ਦਿਨ ਪ੍ਰਤ ਬਦਤ ਸਮਾਜ ਮਹਾਨਾ,
ਇਹ ਸਤਿਗੁਰਾਂ ਦਾ ਜਿਹੜਾ ਇਹ ਸਮਾਜ ਹੈ ਨਾ ਦੁਨਿਆਵੀ ਰਾਜ ਸਮਾਜ, ਇਹ ਦਿਨ ਪ੍ਰਤ ਦਿਨ ਵਧਦਾ ਜਾਂਦਾ ਹੈ।
ਜਥਾ ਅਧਿਕ ਮਈ ਪਾਲਨ ਕੇਰਾ,
ਜਿਵੇਂ ਕੋਈ ਰਾਜਾ ਹੁੰਦਾ ਧਰਤੀ ਨੂੰ ਪਾਲਣ ਵਾਲਾ, ਉਹਦੇ ਪਾਸ ਬਹੁਤ ਜ਼ਿਆਦਾ ਰਾਜ ਸਮਾਜ ਹੁੰਦਾ, ਫੌਜਾਂ ਹੁੰਦੀਆਂ ਨੇ, ਘੋੜੇ ਹਾਥੀ ਆਦਿਕ ਹੁੰਦੇ ਹਨ।
ਖਰਚੇ ਆਮਦਨ ਤਥਾ ਵਡੇਰਾ,
ਤੇ ਕਹਿੰਦੇ ਉਹਨਾਂ ਦਾ ਫਿਰ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਨਾ, ਵੀ ਜਿਹਦੇ ਕੋਲ ਫੌਜ ਹੈ, ਹਾਥੀ ਨੇ, ਘੋੜੇ ਨੇ, ਤਾਂ ਖਰਚਾ ਵੀ ਹੈ, ਤੇ ਖਰਚ ਉਹ ਕਰੇਗਾ ਜਿਹਦੇ ਕੋਲ ਓਨੀ ਵੱਡੀ ਆਮਦਨ ਹੁੰਦੀ ਹੈ। ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਗੁਰੂ ਸਾਹਿਬ ਦੇ ਕੋਲ ਜਿੰਨੀ ਜ਼ਿਆਦੀ ਫੌਜ ਹੈ ਨਾ, ਉਹਦਾ ਬਹੁਤ ਵੱਡਾ ਖਰਚਾ ਹੈ, ਤੇ ਉਹਦੇ ਨਾਲੋਂ ਵੱਡੀ ਆਮਦਨ ਵੀ ਉਹਨਾਂ ਦੇ ਪਾਸ ਹੈ।
ਪ੍ਰਥਮ ਗੁਰੂ ਸ਼੍ਰੀ ਹਰਗੋਬਿੰਦ,
ਪਹਿਲਾਂ ਮਹਾਰਾਜ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।
ਸੁਣਿਓ ਜਥਾ ਉਤਸਾਹ ਬਿਲੰਦ,
ਜਿਵੇਂ ਉਹਨਾਂ ਬਾਰੇ ਸੁਣਿਆ ਸੀ ਨਾ, ਤਿਨਾਂ ਦੇ ਪਾਸ ਬੜੀ ਭਾਰੀ ਫੌਜ, ਬੜੇ ਯੋਧੇ, ਹਾਥੀ, ਘੋੜੇ, ਉਹਨਾਂ ਦੇ ਪਾਸ ਚੰਗੇ ਚੰਗੇ ਸ਼ਸਤਰ ਹੁੰਦੇ ਸਨ, ਬੜਾ ਭਾਰੀ ਸੋਹਣਾ ਰਾਜ ਸਮਾਜ ਮਹਾਰਾਜ ਜੀ ਦਾ। ਕਹਿੰਦੇ ਉਦਾਂ ਦਾ ਉਤਸ਼ਾਹ ਜਿਹੜਾ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਣਿਆ ਹੈ।
ਤਿੰਨ ਤੇ ਦੂਨ ਚੋਨ ਵਿਸਾਲਾ,
ਇਸ ਤਰ੍ਹਾਂ ਸਮਝ ਲਓ ਵੀ ਜਿੰਨਾ ਕੁ ਪ੍ਰਤਾਪ ਛੇਵੇਂ ਪਾਤਸ਼ਾਹ ਦੇ ਸਮੇਂ ਸੀ ਨਾ ਰਾਜ ਸਮਾਜ ਦਾ, ਉਹਦੇ ਨਾਲ ਇੱਥੇ ਦੁੱਗਣਾ ਚੋਗਣਾ ਹੀ ਕਹਿੰਦੇ ਉਹ ਪ੍ਰਤਾਪ ਵਧਿਆ ਹੋਇਆ ਹੈ।
ਵਧ ਤੋ ਜਾਤ ਸਰਬ ਥਾ ਕਾਲਾ,
ਪਰ ਇਹ ਜਿਹੜਾ ਪ੍ਰਤਾਪ ਤੇ ਹਰ ਵਕਤ ਹਰ ਦਿਨ ਹਰ ਜਗ੍ਹਾ ਤੇ ਦਿਨ ਪ੍ਰਤ ਦਿਨ ਵਧਦਾ ਹੀ ਜਾਂਦਾ ਹੈ।
ਕੌਣ ਕੌਣ ਗਿਣ ਭਨੋ ਸਮਾਜਾ,
ਕਿਹੜਾ ਕਿਹੜਾ ਮਹਾਰਾਜ ਦਾ ਰਾਜ ਸਮਾਜ ਜਿਹੜਾ ਉਹ ਗਿਣ ਗਿਣ ਕੇ ਮੈਂ ਸੁਣਾਵਾ।
ਸ਼ੋਭਤ ਬੈਠ ਜਥਾ ਮਹਾਰਾਜਾ,
ਇਸ ਤਰ੍ਹਾਂ ਸਮਝ ਲਓ ਕਿ ਜਿਵੇਂ ਕੋਈ ਚੱਕਰਵਰਤੀ ਛਤਰਪਤੀ ਰਾਜਾ ਆਪਣੇ ਰਾਜ ਸਾਜ ਦੇ ਸਹਿਤ ਸਭਾ ਵਿੱਚ ਬੈਠਾ ਹੋਇਆ ਸ਼ੋਭਦ ਹੈ ਨਾ, ਏਦਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋਟੇ ਔਰ ਦੂਜਾ ਕੌਣ ਧਿਆਈ ਹੈ। ਬਾਦਸ਼ਾਹਾਂ ਦੇ ਬਾਦਸ਼ਾਹ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਬਾਦਸ਼ਾਹ ਦੇ ਵਾਂਗੂ ਬੈਠੇ ਹੋਏ ਸਭਾ ਵਿੱਚ, ਦੀਵਾਨ ਵਿੱਚ, ਤਖਤਾਂ ਤੇ ਸ਼ੋਭਦੇ ਹਨ।
ਗਰ ਸ਼ਮਸ਼ੇਰ ਦਿਪਤ ਸ਼ਮਸ਼ੇਰ,
ਘਰ ਵਿੱਚ ਸ਼ਮਸ਼ੇਰ ਹੈ ਮਹਾਰਾਜ ਦੇ, ਏਦਾਂ ਮਹਾਰਾਜ ਜੀ ਉੱਥੇ ਸ਼ੋਭਾ ਪਾਉਂਦੇ ਨੇ ਜਿਵੇਂ ਕੋਈ ਬੱਬਰ ਸ਼ੇਰ ਹੋਵੇ ਨਾ, ਬੜਾ ਦਲੇਰ ਤੇ ਸਿਦਕ ਵਾਲਾ ਹੁੰਦਾ ਹੈ, ਸਾਹਸੀ ਹੁੰਦਾ ਹੈ। ਕਿਸੇ ਨੇ ਸਵਾਲ ਕੀਤਾ ਇੱਕ ਵਾਰੀ ਅੰਗਰੇਜ਼ ਨੇ, ਵੀ ਤੁਸੀਂ ਕਹਿੰਦੇ ਸਿੰਘ ਰਾਮ ਸ਼ੇਰ ਦਾ ਹੁੰਦਾ, ਸ਼ੇਰ ਤੇ ਜਾਨਵਰ ਹੁੰਦਾ ਹੈ, ਪਰ ਉਹਦਾ ਹੁਣ ਜਵਾਬ ਇਹ ਸੀ ਵੀ ਜਿਹੜਾ ਸ਼ੇਰ ਹੁੰਦਾ ਨਾ ਉਹਦੇ ਵਿੱਚ ਗੁਣ ਹੁੰਦੇ ਨੇ, ਮਹਾਰਾਜ ਨੇ ਗੁਣ ਲਏ ਨੇ ਉਹਦੇ, ਉਹਦੇ 'ਚ ਦਲੇਰੀ ਹੁੰਦੀ ਹੈ। ਜਿਹੜਾ ਸ਼ੇਰ ਹੁੰਦਾ ਨਾ ਸਾਹਸ ਵਾਲਾ ਹੁੰਦਾ ਹੈ, ਆਲਸੀ ਨਹੀਂ ਹੁੰਦਾ, ਤਿਆਰ ਪਰ ਤਿਆਰ ਰਹਿੰਦਾ ਹੈ, ਤਾਂ ਸ਼ੋਭਦਾ ਹੈ। ਫਿਰ ਉਹਦੇ ਗਲ ਉੱਤੇ ਜਟਾਵਾਂ ਹੁੰਦੀਆਂ ਬੱਬਰ ਸ਼ੇਰ ਦੇ, ਜਦੋਂ ਵੀ ਵੇਖੋ ਨਾ ਜੀ ਬੱਬਰ ਸ਼ੇਰ ਇੱਕੋ ਹੀ ਹੁੰਦਾ ਜਿਹਦੇ ਗਲ ਦੇ ਉੱਤੇ ਜਟਾਵਾਂ, ਵੱਡੇ ਵੱਡੇ ਕੇਸ ਹੁੰਦੇ ਨੇ। ਤਾਂ ਮਹਾਰਾਜ ਨੇ ਉਹ ਗੁਣ ਲਏ ਨੇ ਉਹਨਾਂ ਦੇ ਵਿੱਚੋਂ, ਵੀ ਜਿਵੇਂ ਸ਼ੇਰ ਸ਼ੋਭਦਾ ਹੈ ਨਾ, ਬੜਾ ਸਾਹਸੀ, ਦਲੇਰ, ਤਿਆਰ ਪਰ ਤਿਆਰ ਰਹਿੰਦਾ ਹੈ, ਪਰ ਕਦੇ ਮਰਿਆ ਜਾਨਵਰ ਨਹੀਂ ਖਾਂਦਾ, ਸ਼ਿਕਾਰ ਕਰਦਾ ਹੈ ਆਪਣਾ, ਤੇ ਜੇ ਸ਼ਿਕਾਰ ਦੇ ਪਿੱਛੇ ਪੈ ਜਾਏ ਫਿਰ ਛੱਡਦਾ ਕੋਈ ਨਹੀਂ। ਤੇ ਏਦਾਂ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਸ਼ੋਭਦੇ ਹਨ।
ਉੱਚੀ ਦ੍ਰਿਸ਼ਟ ਲਖੇ ਸਭ ਜ਼ੇਰ,
महाराज सच्चे पातशाह जी उच्ची दृष्टि करदे सारयां दे उपर कहंदे निगाहां मारदे ने सब वल तकदे सब दा भला करदे गुरु गोबिंद सिंह साहिब सच्चे पातशाह जी ता साध संगत जी बाबा राम राय जी जेड़े सन उन्हां दे हिरदे विच सतगुरां दे मिलाप प्रति जो श्रद्धा सी गुरु कलगीधर महाराज ने उह श्रद्धा नूं पूरन कीता। तो अगला प्रकरण जेड़ा उह कल आप जी सरवण करोगे जिवें बाबा राम राय जी का मेल होवेगा कलगीधर पातशाह नाल।